ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 ਰਾਜਪਾਲ ਬਰਾੜ
HK Tire Center to cars and trucks pe brand new ya old tires le sakde ho
BF Cordage Hamcock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 647-295-4600 HK Tire Center
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ
ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ ਹੋ ਗਿਆ ਨਾ ਹੈਰਾਨ ਕੋਈ ਗੱਲ ਨਹੀਂ ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ 647-384-3036
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667
ਤਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਜਿਨ੍ਹਾਂ ਸੱਜਣਾਂ ਦਾ ਹੜਾਂ ਕਰਕੇ ਨੁਕਸਾਨ ਵਗੈਰਾ ਹੋ ਗਿਆ ਉਹਨਾਂ ਨਾਲ ਆਪਾਂ ਨੂੰ ਹਮਦਰਦ ਵਧਿਆ ਜੀ ਕੱਲਾ ਟੋਰਾਂਟੋ ਚ ਨਹੀਂ ਹੋਇਆ ਤੁਸੀਂ ਵੀਡੀਓਜ਼ ਵੇਖਣੀਆਂ ਹੋਣੀਆਂ ਬ੍ਰੈਂਪਟਨ ਦੇ ਵਿਚ ਮਾਲਟਨ ਦੇ ਵਿਚ ਕੱਲ ਰਾਣਾ ਜੀ ਨੇ ਬੜੀ ਡਿਟੇਲ ਦੇ ਵਿਚ ਤੁਹਾਨੂੰ ਦੱਸਿਆ ਪਰ ਨਵੀਆਂ ਤੋਂ ਨਵੀਆਂ ਵੀਡੀਓਜ਼ ਆ ਰਹੀਆਂ ਜੀ ਗੋਡਿਆਂ ਗੋਡਿਆਂ ਤੱਕ ਪਾਣੀ ਹੈ ਕਈ ਘਰਾਂ ਦੇ ਵਿਚ ਭਰਿਆ ਹੋਇਆ ਕਾਫੀ ਨੁਕਸਾਨ ਆ ਜਿਹੜਾ ਉਹ ਹੋਇਆ ਜਿਸ ਤਰ੍ਹਾਂ ਆਪਾਂ ਪਰਸੋਂ ਗੱਲ ਕਰਦੇ ਸੀ ਬਈ 2013-14 ਦੇ ਵਿਚ ਜਿਹੜੇ ਹੜ੍ਹ ਆਏ ਸੀ ਤੇ ਉਦੋਂ ਵੀ 1 ਬਿਲੀਅਨ ਤੋਂ ਉੱਪਰ ਦਾ ਨੁਕਸਾਨ ਦੱਸਿਆ ਜਾਂਦਾ ਇੰਨਾ ਕੁ ਤਾਂ ਚਲੋ ਜਿਹੜੇ ਇੰਸ਼ੋਰੈਂਸ ਕਰਨ ਵਾਲੀਆਂ ਕੰਪਨੀਆਂ ਨੇ ਉਹ ਅਸੈਸ ਕਰਦੀਆਂ ਇਸ ਵਾਰ ਵੀ ਇਹੀ ਕੁਝ ਦੱਸਿਆ ਜਾ ਰਿਹਾ ਵੀ ਨੁਕਸਾਨ ਆ ਜਿਹੜਾ ਕਾਫੀ ਜ਼ਿਆਦਾ ਹੋਇਆ ਅਸੀਂ ਤਾਂ ਉਮੀਦ ਹੀ ਕਰ ਸਕਦੇ ਹਾਂ ਜੀ ਕਿ ਤੁਸੀਂ ਸਾਰੇ ਤੁਹਾਡਾ ਜਿਹੜਾ ਸਮਾਨ ਸਮੂਨਾ ਠੀਕ ਠਾਕ ਹੋਊਗਾ ਜੀ ਬਾਕੀ ਜਿਹੜਾ ਕੁਛ ਹੋ ਗਿਆ ਜ਼ਿੰਦਗੀ ਆ ਜੀ ਛੋਟੇ ਮੋਟੇ ਵੱਡੇ ਨੁਕਸਾਨ ਜ਼ਿੰਦਗੀ ਚ ਹੁੰਦੇ ਆ ਕਈ ਵਾਰੀ ਗੱਲਾਂ ਬੱਸੋਂ ਬਾਹਰ ਹੋ ਜਾਂਦੀਆਂ ਇਨਸਾਨ ਤੋਂ ਇਨਸਾਨ ਤੇ ਸਿਸਟਮ ਬਹੁਤ ਕੁਛ ਕਰਦਾ ਬਈ ਸਾਰਾ ਕੁਝ ਕੰਟਰੋਲ ਚ ਰਵੇ ਕਈ ਵਾਰੀ ਕੁਦਰਤ ਦੇ ਮੂਹਰੇ ਵੱਸ ਨਹੀਂ ਚੱਲਦਾ ਬੰਦੇ ਦਾ ਜ਼ਿੰਦਗੀ ਚੱਲਦੀ ਰਹਿਣੀ ਚਾਹੀਦੀ ਆ ਜੀ ਆਪਾਂ ਵੀ ਆਪਣਾ ਸ਼ੋਅ ਆ ਜਿਹੜਾ 2-3 ਵਜੇ ਚਲਾਉਂਦੇ ਆ ਗੱਲਾਂ ਬਾਤਾਂ ਤੁਹਾਡੇ ਨਾਲ ਹੁੰਦੀਆਂ ਨੇ ਅਲੱਗ ਅਲੱਗ ਇਸ਼ੂਜ਼ ਦੇ ਉੱਤੇ ਆਪਾਂ ਡਿਸਕਸ਼ਨ ਕਰਦੇ ਆ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਅਲੱਗ ਅਲੱਗ ਮਸਲਿਆਂ ਦੇ ਉੱਤੇ ਕਿਤੇ ਸਿਹਤ ਬਾਰੇ ਗੱਲਬਾਤ ਕਰਦੇ ਆ ਕਿਤੇ ਆਪਾਂ ਆਪਣੇ ਸਿਸਟਮ ਬਾਰੇ ਗੱਲਬਾਤ ਕਰਦੇ ਆ ਕਿਤੇ ਪੜ੍ਹਾਈ ਲਿਖਾਈ ਦੀ ਗੱਲ ਕਰਦੇ ਆ ਕਿਤੇ ਵਿਗਿਆਨ ਦੀ ਗੱਲ ਹੁੰਦੀ ਆ ਕਈ ਵਾਰੀ ਵਹਿਮਾਂ ਭਰਮਾਂ ਬਾਰੇ ਗੱਲਬਾਤ ਕਰਦੇ ਆ ਕਈ ਵਾਰੀ ਖਾਣੇ ਪੀਣੇ ਬਾਰੇ ਵੀ ਗੱਲਬਾਤ ਕਰ ਲੈਂਦੇ ਆ ਜਦੋਂ ਖਾਣੇ ਪੀਣੇ ਦੀ ਗੱਲ ਚੱਲਦੀ ਹੋਵੇ ਤੇ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਆ ਇਹ ਵੀ ਅਚਨਚੇਤੀ ਹੁੰਦਾ ਜੀ ਕਿਤੇ ਨਾ ਕਿਤੇ ਜਿਹੜੇ ਪੈਕਡ ਫੂਡਸ ਹੁੰਦੇ ਨੇ ਕਹਿੰਦੇ ਜੀ 2 ਮੌਤਾਂ ਹੋ ਗਈਆਂ ਲਿਸਟੇਰੀਓਸਿਸ ਲਿਸਟੇਰੀਆ ਜਿਹਨੂੰ ਕਹਿੰਦੇ ਆ ਉਹਦੇ ਕਰਕੇ ਇਹ ਇਨਫੈਕਸ਼ਨ ਹੋ ਜਾਂਦੀ ਹੈ ਜੀ ਸਟੋਮਕ ਦੀ ਤੇ ਕਿਸੇ ਨੇ ਲਿਆ ਸੀਗਾ ਉੱਥੋਂ ਸ਼ੋਪਸ ਦੇ ਉੱਤੋਂ ਜਿਹਨੂੰ ਐਲਮੰਡ ਮਿਲਕ ਕਹਿੰਦੇ ਆ ਬਦਾਮ ਵਾਲਾ ਬਦਾਮਾ ਵਾਲਾ ਦੁੱਧ ਜਾਂ ਇਹੋ ਜਿਹੀਆਂ ਹੋਰ ਚੀਜ਼ਾਂ ਜਿਹੜੀਆਂ ਹੁੰਦੀਆਂ ਤੇ ਇਹ ਕੋਈ 17 ਪ੍ਰੋਡਕਟ ਨੇ ਜੀ ਜਿਹੜੇ ਰੀਕਾਲ ਕੀਤੇ ਆ ਪਲਾਂਟ ਬੇਸਡ ਮਿਲਕ ਆ ਜਿਹੜਾ ਤੇ ਇਹ 7-8 ਬਿਮਾਰ ਹੋ ਗਏ ਜੀ ਤੇ 2 ਆ ਜਿਹੜੇ ਉਹਨਾਂ ਦੀਆਂ ਜਾਨਾਂ ਜਿਹੜੀਆਂ ਚੱਲੀਆਂ ਗਈਆਂ ਡੈਥ ਹੋ ਗਈ ਆ ਜੀ ਉਹਨਾਂ ਦੀ ਇਹ ਫਿਰ ਜਦੋਂ ਜਿਹੜਾ ਲਿਸਟੀਰੀਆ ਹੁੰਦਾ ਇਹ ਬੈਕਟੀਰੀਆ ਹੁੰਦਾ ਸ਼ਾਇਦ ਤੇ ਉਹ ਬਿਮਾਰੀ ਫਿਰ ਲਿਸਟੇਰੀਓਸਿਸ ਕ੍ਰੀਏਟ ਕਰਦਾ ਜਿਹਦੇ ਨਾਲ ਉਲਟੀਆਂ ਡਾਇਰੀਆ ਹੁੰਦਾ ਫੀਵਰ ਹੁੰਦਾ ਕਾਫੀ ਕੁਛ ਹੁੰਦਾ ਹੈਲਥ ਕੈਨੇਡਾ ਨੇ ਵਾਰਨਿੰਗ ਵੀ ਦਿੱਤੀ ਹੈ ਵੀ ਜ਼ਿਆਦਾ ਤਕੜੇ ਹੋਣ ਦੇ ਮਾਰੇ ਭਾਈ ਐਵੇਂ ਤੁਸੀਂ ਇਸ ਕੰਪਨੀ ਦਾ ਹੋਰ ਦੁੱਧ ਅਦਨਾ ਬਦਾਮਾ ਵਾਲਾ ਦੁੱਧ ਕੋਕੋਨਟ ਵਾਲਾ ਤੇ ਓਟ ਮਿਲਕ ਪੀਓ ਉਹਨਾਂ ਨੇ ਪ੍ਰੋਡਕਟ ਇਹ ਵਾਪਸ ਬੁਲਾ ਲਏ ਨੇ ਕੰਪਨੀ ਦਾ ਨਾਂ ਕੋਈ ਸਿਲਕ ਸਮਥਿੰਗ ਆ ਤੇ ਇਹ ਕੇਸਿਸ ਆ ਜਿਹੜੇ ਓਨਟੈਰੀਓ ਦੇ ਵਿਚ ਵੀ ਆ ਪਰ ਇਹਨਾਂ ਦਾ ਸਮਾਨ ਆ ਜਿਹੜਾ ਉਹ ਕਿਊਬੈਕ ਤੇ ਨੋਵਾ ਸਕੋਸ਼ੀਆ ਦੇ ਵਿਚ ਵੀ ਹੈਗਾ ਤੇ ਇਸ ਕਰਕੇ ਦੋ ਚਾਰ ਦਿਨ ਬਚਾ ਰੱਖੋ ਜੀ ਤੁਸੀਂ ਵੀ। ਵੈਸੇ ਚਲੋ ਇਹਦੇ ਨਾਲ ਹੀ ਜੁੜਦੀ ਖਬਰ ਆ, ਉਹ ਆਪਾਂ ਪਹਿਲਾਂ ਵੀ ਕਰਦੇ ਰਹਿੰਦੇ ਆ ਇਸ ਇਸ਼ੂ ਤੇ ਗੱਲਬਾਤ, ਉਹ ਹੈਗੀ ਆ ਵੀ ਸਾਡੇ ਬ੍ਰੈਂਪਟਨ ਤੇ ਮਿਸੀਸਾਗਾ ਦੇ ਵਿੱਚ ਬਾਕੀ ਕੰਮ ਭਾਵੇਂ ਹੋਣ ਜਾਂ ਨਾ ਹੋਣ ਉਹ ਅਲੱਗ ਗੱਲ ਆ, ਪਰ ਇੱਕ ਚੰਗੀ ਗੱਲ ਆ ਜਿਹੜੀ ਚੰਗੀ ਗੱਲ ਨੂੰ ਐਪਰੀਸ਼ੀਏਟ ਕਰਨਾ ਬਣਦਾ ਵੀ ਜਿਹੜੇ ਹੈਲਥ ਇੰਸਪੈਕਟਰ ਨੇ ਨਾ ਇਹ ਰੈਸਟੋਰੈਂਟਸ ਨੂੰ ਚੈੱਕ ਕਰਦੇ ਰਹਿੰਦੇ ਨੇ, ਚੰਗੀ ਗੱਲ ਹੈਗੀ ਆ ਕਿਉਂਕਿ ਲੋਕ ਵੱਡੀ ਪੱਧਰ ਦੇ ਉੱਤੇ ਬਾਹਰੋਂ ਖਾਣਾ ਖਾਂਦੇ ਨੇ, ਕੰਮ ਚ ਰੁੱਝੇ ਹੁੰਦੇ ਨੇ, ਖਾਣਾ ਬਣਾਉਣ ਦਾ ਟਾਈਮ ਨੀ ਹੁੰਦਾ, ਇਸ ਕਰਕੇ ਲੋਕਾਂ ਨੂੰ ਬਾਹਰੋਂ, ਬਾਕੀ ਕਈਆਂ ਦਾ ਚਾਅ ਵੀ ਹੁੰਦਾ ਜੀ, ਕਈਆਂ ਦਾ ਸ਼ੌਕ ਵੀ ਹੁੰਦਾ, ਤੇ ਇਸ ਕਰਕੇ ਬਾਕੀ ਪ੍ਰਚਾਰ ਹੀ ਇੰਨਾ, ਮਤਲਬ ਤੁਸੀਂ ਅੰਦਾਜ਼ਾ ਲਾ ਲਓ ਮਾਰਕੀਟਿੰਗ ਇੰਨੀ ਚੱਲਦੀ ਹੈ, ਇੰਨੀ ਕੁ ਮਾਰਕੀਟਿੰਗ ਆ, ਕਿਸ ਦਿਨ ਗੱਲ ਕਰਾਂਗੇ ਡਿਟੇਲ ਦੇ ਵਿੱਚ ਵੀ ਮਾਰਕੀਟਿੰਗ ਦੇ ਆਸਰੇ ਇੰਨਾ ਕੁਛ ਵਿਕਦਾ ਤੇ ਖਤਰਨਾਕ ਵੀ ਬਹੁਤ ਕੁਛ ਹੁੰਦਾ, ਸ਼ਾਇਦ ਅੱਜ ਹੀ ਕਰ ਲਈ ਆਪਾਂ ਜੇ ਗੱਲ ਜੇ ਆਪਣੇ ਕੋਲ ਸਮਾਂ ਹੋਵੇ। ਅੱਛਾ ਇਹ ਹੁਣ ਜੀ ਇਹ ਰੈਸਟੋਰੈਂਟ ਛੋਟੀ ਗਿਣਤੀ ਜੀ ਨੀ ਰਹਿ ਗਏ ਹੁਣ ਜਿਹਨੂੰ ਚੈੱਕ ਕਰਦੇ ਨੇ, ਇਹਨਾਂ ਨੇ ਕਿਹਾ ਹੁਣ ਵੀ ਕ੍ਰਿਟੀਕਲ ਰਿਸਕ ਆ, ਕਿੱਥੇ ਕਿੱਥੇ ਮਿਸੀਸਾਗਾ ਗਰੋਸਰੀ ਸਟੋਰ ਤੇ ਸਕੇਅਰ ਵਨ ਸ਼ੋਪਿੰਗ ਸੈਂਟਰ ਰੈਸਟੋਰੈਂਟਸ ਆ, ਪੰਜ ਸਪੋਟ ਆ ਇੱਥੇ ਪੀਲ ਪਬਲਿਕ ਹੈਲਥ ਵਾਰਡ ਨੇ ਇੰਸਪੈਕਟਰਾਂ ਨੇ ਵਾਰਨਿੰਗ ਦਿੱਤੀਆਂ ਨੇ, ਤੇ ਇਹ ਹੁਣ ਤੁਸੀਂ ਜੇ ਕਿਤੇ ਇਹਨੂੰ ਪੜ ਲਓ ਖ਼ਬਰ ਨੂੰ ਤਾਂ ਚੰਗਾ ਹੋਊਗਾ। ਦੇਖੋ ਵਾਰਨਿੰਗ ਦੇ ਕੇ ਜਾਂਦੇ ਨੇ ਉਹ, ਯੈਲੋ ਲੇਬਲ ਜਾ ਲਗਾ ਜਾਂਦੇ ਨੇ ਵੀ ਇਹਨਾਂ ਨੂੰ ਸੁਧਾਰੋ। ਵਿਗਿਆਨਿਕ ਤੌਰ ਦੇ ਉੱਤੇ ਜਦੋਂ ਤੁਸੀਂ ਖਾਣਾ ਬਣਾਉਂਦੇ ਹੋ, ਖਾਣਾ ਸਟੋਰ ਕਰਦੇ ਹੋ, ਸਭ ਤੋਂ ਪਹਿਲੀ ਗੱਲ ਤਾਂ ਇਹੀ ਵੇਖੀ ਜਾਂਦੀ ਹੈ ਵੀ ਜਿੱਥੇ ਜਿਹੜਾ ਫੂਡ ਆ ਨਾ, ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸਾਰੇ ਸਿਆਣੇ ਹੋ, ਫੂਡ ਦੇ ਪ੍ਰਿਜ਼ਰਵੇਸ਼ਨ ਦੇ ਖਾਣਾ ਬਣਾ ਕੇ ਰੱਖਿਆ ਹੋਇਆ, ਜੇ ਨਾਰਮਲ ਟੈਂਪਰੇਚਰ ਤਾਂ ਫੂਡ ਦੇ ਕੁਛ ਦੇਰ ਬਾਅਦ ਖਰਾਬ ਹੋ ਜਾਣਾ ਕਿਉਂਕਿ ਉਹਦੇ ਚ ਬੈਕਟੀਰੀਆ ਤੇ ਵਾਇਰਸਿਸ ਗਰੋ ਕਰ ਜਾਣੇ ਆ, ਇਸ ਕਰਕੇ ਟੈਂਪਰੇਚਰ ਜਿਹੜਾ ਹੈਗਾ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੁੰਦਾ, ਬਹੁਤ ਬੇਹੱਦ ਜ਼ਰੂਰੀ ਹੁੰਦਾ। ਤੇ ਪਹਿਲਾਂ ਆਉਂਦੇ ਸਾਰ ਉਹ ਇਹੀ ਦੇਖਦਾ ਵੀ ਟੈਂਪਰੇਚਰ ਮੇਨਟੇਨ ਕੀਤਾ ਹੋਇਆ ਕਿ ਨਹੀਂ ਕੀਤਾ ਹੋਇਆ, ਭਾਈ ਜਿੱਥੇ ਟੈਂਪਰੇਚਰ ਮੇਨਟੇਨ ਨਾ ਹੋਵੇ ਕੀਤਾ ਹੋਇਆ, ਪੰਜ ਚਾਰ ਹੋਰ ਗੱਲਾਂ ਹੁੰਦੀਆਂ ਨੇ ਉਹ ਦੇਖਦੇ ਵੀ ਕਦੇ ਕੰਟੈਮੀਨੇਸ਼ਨ ਕੋਈ ਚੀਜ਼ ਰਲ ਤਾਂ ਨਹੀਂ ਗਈ ਖਾਣੇ ਦੇ ਵਿੱਚ, ਬਾਕੀ ਇਹ ਸੇਫ ਤਰੀਕੇ ਨਾਲ ਹੱਥ ਹੁੱਥ ਧੋ ਕੇ ਹੈਂਡਸ ਵਾਸ਼ ਕਰਕੇ ਪ੍ਰੋਪਰ ਇਹ ਖਾਣਾ ਬਣਾਉਂਦੇ ਨੇ, ਫੂਡ ਕੰਟੈਕਟਸ ਆ ਜਿੱਥੇ ਹੁੰਦਾ ਉਹ ਸਰਫੇਸ ਕਲੀਨ ਨੇ, ਤੇ ਇਹ ਸਾਰਾ ਕੁਝ ਜਦੋਂ ਦੇਖਿਆ ਜਾਂਦਾ ਜਿੱਥੇ ਵੀ ਨਾਨ ਕੰਪਲਾਇੰਸ ਆ ਗਈ ਨਾ ਉੱਥੇ ਫਿਰ ਉਹ ਯੈਲੋ ਸਟਿੱਕਰ ਲਾ ਜਾਂਦੇ ਆ, ਤੇ ਇਸ ਕਰਕੇ ਤੁਸੀਂ ਵੀ ਖਿਆਲ ਰੱਖਿਆ ਕਰੋ ਦੋਸਤ, ਚੈੱਕ ਕਰਿਆ ਕਰੋ। ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਜਦੋਂ ਤੁਸੀਂ ਤੁਹਾਡੇ ਸਾਹਮਣੇ ਖਾਣਾ ਬਣਦਾ, ਦੇਖੋ ਖਾਣਾ ਬੜਾ ਮਤਲਬ ਕੰਟੈਂਟ ਤੁਹਾਡੇ ਜੇ ਖਾਣੇ ਦੇ ਵਿੱਚ ਹੈਲਦੀ ਵੀ ਹੋਣ ਨਾ, ਪਰ ਜਿਹੜੇ ਤਰੀਕੇ ਨਾਲ ਜਿਹੜਾ ਖਾਣਾ ਬਣਾਇਆ ਜਾਂਦਾ ਜਾਂ ਜਿਹੜੇ ਤਰੀਕੇ ਨਾਲ ਸਰਵ ਕੀਤਾ ਜਾਂਦਾ ਜੇ ਉਹ ਠੀਕ ਨਹੀਂ ਹੈਗਾ ਤੇ ਤੁਹਾਡਾ ਮਨ ਵੀ ਪਹਿਲੀ ਗੱਲ ਦੁਖੀ ਹੋਊਗਾ। ਕਈ ਕਈ ਬੰਦੇ ਸੈਂਸਿਟਿਵ ਹੁੰਦੇ ਕਿ ਨਹੀਂ ਵੀ ਸੈਂਸਿਟਿਵ ਹੁੰਦੇ, ਤੁਸੀਂ ਤੁਹਾਡੇ ਸਾਹਮਣੇ ਤੁਹਾਡੇ ਪੀਜ਼ਾ ਬਣਦਾ ਦੇਖਦੇ ਹੋ, ਤੁਸੀਂ ਕਈ ਵਾਰੀ ਤੁਸੀਂ ਸਬ ਬਣਦਾ ਦੇਖਦੇ ਹੋ, ਕਈ ਕਹਿ ਦਿੰਦੇ ਜੀ ਲੋ ਪੀਜ਼ੇ ਤੇ ਸਬ ਚ ਕੀ ਪੀਜ਼ੇ ਨੇ ਸਾਹਮਣੇ ਉਹਦੇ ਵਿੱਚੋਂ ਨਿਕਲ ਕੇ ਆ ਜਾਣਾ, ਇੰਨਾ ਟੈਂਪਰੇਚਰ ਹੁੰਦਾ ਤੇ ਫਿਰ ਕੀ ਹੋ ਗਿਆ ਉਹ ਜੇ ਹੱਥ ਉੱਥੇ ਇੱਧਰ ਉੱਧਰ ਜੇ ਨਹੀਂ ਵੀ ਧੋਤੇ ਹੋਏ ਤਾਂ ਕੋਈ ਫਰਕ ਨਹੀਂ, ਇੰਨੇ ਟੈਂਪਰੇਚਰ ਤੇ ਲੱਗ ਕੇ ਆ ਜਾਣੇ। ਦੇਖੋ ਗੱਲ ਤਾਂ ਸੈਂਸਿਟੀਵਿਟੀ ਦੀ ਆ, ਜਦੋਂ ਤੁਸੀਂ ਸਾਹਮਣੇ ਚੀਜ਼ਾਂ ਦੇਖ ਲੈਂਦੇ ਹੋ ਨਾ, ਵੈਸੇ ਤਾਂ ਸਿਆਣਿਆਂ ਨੇ ਇਹ ਕਿਹਾ ਵੀ ਜਦੋਂ ਤੁਸੀਂ ਘਰੋਂ ਬਾਹਰ ਖਾਂਦੇ ਹੋ ਨਾ ਤਾਂ ਇਹ ਗੱਲ ਧਾਰ ਕੇ ਚੱਲੋ ਬਈ ਉਹਦੇ ਵਿੱਚ ਉਹ ਤੁਹਾਡੀ ਤਸੱਲੀ ਨਹੀਂ ਹੋਣੀ। ਚਲੋ ਫਿਰ ਵੀ ਕਿਉਂਕਿ ਜਿਹੜਾ ਫਾਸਟ ਫੂਡ ਆ ਕੁਆਲਿਟੀ ਉਹਦੀ ਵਧੀਆ, ਹੁਣ ਜਿੰਨਾ ਉਹ ਮਾਰਕੀਟਿੰਗ ਦੇ ਵਿੱਚ ਕਲੇਮ ਕਰਦੇ ਨੇ ਉਹ ਉਹਨਾਂ ਦੇ ਉੱਤੇ ਪੂਰਾ ਉਤਰਨਾ ਇਹ ਜ਼ਰੂਰੀ ਹੁੰਦਾ। ਕਈ ਵਾਰੀ ਤੁਸੀਂ ਵੇਖ ਰਹੇ ਹੁੰਦੇ ਹੋ ਵੀ ਸਭ ਬਣਾ ਰਹੇ ਆ ਸਾਹਮਣੇ ਤੁਹਾਡੇ, ਬੜੀ ਚੰਗੀਆਂ ਚੰਗੀਆਂ ਟੋਪਿੰਗਸ ਪਾਉਂਦੇ ਹੋ ਤੁਸੀਂ, ਕਦੇ ਧਿਆਨ ਰੱਖਿਓ ਢਿੱਡ ਦੇ ਉੱਤੇ ਟੀ ਸ਼ਰਟ ਆ ਜਿਹੜੀ ਸਭ ਦੇ ਨਾਲ ਘੱਸੀ ਜਾਂਦੀ ਹੁੰਦੀ ਹੈ, ਕਈ ਵਾਰੀ ਬਾਹਾਂ ਦੀ ਟੀ ਸ਼ਰਟ ਆ ਨਾ ਤੁਸੀਂ ਹੈਰਾਨ ਹੋਵੋਗੇ ਦੋਸਤ ਮੇਰੇ, ਜੇ ਮੈਂ ਟੀਵੀ ਤੇ ਪ੍ਰੋਗਰਾਮ ਕਰਦਾ ਹੋਵਾਂ ਤੇ ਮੈਂ ਤੁਹਾਨੂੰ ਪੂਰਾ ਕਲੀਅਰਲੀ ਐਕਸਪਲੇਨ ਕਰ ਸਕਦਾ, ਤੁਸੀਂ ਸਾਰੇ ਸਿਆਣੇ ਹੋ ਸਮਝ ਸਕਦੇ ਹੋ। ਕਈ ਵਾਰੀ ਕੀ ਹੁੰਦਾ ਬਈ ਸਭ ਦੇ ਵਿੱਚ ਹੁਣ ਟੋਪਿੰਗਸ ਪਾਉਂਦੇ ਹੁੰਦੇ ਆ ਤੇ ਉਹਨਾਂ ਦੀ ਜਿਹੜੀ ਟੀ ਸ਼ਰਟ ਆ ਕੂਹਣੀ ਦੇ ਕੋਲੋਂ ਕੂਹਣੀ ਦੇ ਉੱਤੋਂ ਜਾਂ ਕੂਹਣੀ ਦੇ ਥੱਲਿਓ ਜਦੋਂ ਚੱਕਦੇ ਆ ਨਾ ਉਹ ਟੋਪਿੰਗਸ ਦੂਰ ਟੇਢੇ ਹੋ ਕੇ ਤੁਹਾਡੇ ਸਭ ਦੇ ਉੱਤੇ ਘੱਸ ਰਹੀ ਹੁੰਦੀ ਹੈ। ਜੇ ਤੁਸੀਂ ਕੁਝ ਦੱਸਣ ਦੀ ਕੋਸ਼ਿਸ਼ ਕਰੋ ਵੱਧ ਸਿਆਣੇ ਬਣਦੇ ਆ, ਕੀ ਕਰੋਗੇ ਤੁਸੀਂ? ਕਸਟਮਰ ਸਰਵਿਸ ਬਹੁਤ ਜ਼ਰੂਰੀ ਹੁੰਦੀ ਆ। ਤੇ ਇਹ ਵੀ ਮੈਂ ਨੋਟ ਕੀਤਾ ਜਿਹੜੇ ਇੰਪਲੋਈਜ਼ ਹੁੰਦੇ ਆ ਜਿਹੜੇ ਆਉਂਦੇ ਨੇ ਉਹ ਚੰਗੇ ਰਹਿੰਦੇ ਨੇ, ਉਹ ਬਿਜ਼ਨਸ ਗਰੋ ਕਰਦੇ ਨੇ, ਤਰੱਕੀ ਕਰਦੇ ਨੇ, ਉਹਨਾਂ ਦੀ ਕੰਪਲੇਂਟਸ ਨਹੀਂ ਆਉਂਦੀ। ਪਰ ਪਤਾ ਨਹੀਂ ਤੁਸੀਂ ਕਹੋਗੇ ਜਾਣ ਕੇ ਕਹਿੰਦਾ ਸੱਚਾਈ ਆ, ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ। ਆਪਣੀ ਕਮਿਊਨਿਟੀ ਆ ਜਿਹੜੀ ਇਹ ਖਾਸ ਕਰਕੇ ਕਸਟਮਰ ਸਰਵਿਸ ਨਾ ਇਹਨਾਂ ਦੀ ਘਾਟ ਆ। ਖੈਰ ਮੈਂ ਰੈਸਟੋਰੈਂਟ ਨਾਲ ਨਹੀਂ ਜੋੜਦਾ, ਇਨ ਜਨਰਲ ਆਪਾਂ ਗੱਲ ਕਰ ਰਹੇ ਹਾਂ। ਮੈਂ ਬਹੁਤ ਵਾਰੀ ਦੇਖਿਆ ਵੀ ਜਿੱਥੇ ਆਪਣੇ ਲੋਕ ਇਹਨੂੰ ਹੁਣ ਰੇਸਿਸਟ ਕਮੈਂਟ ਨਾ ਲੈ ਲਿਓ ਕਿਉਂਕਿ ਆਪਣਾ ਤਾਂ ਆਪਾਂ ਤਾਂ ਆਪਣਿਆਂ ਬਾਰੇ ਗੱਲਬਾਤ ਕਰਨੀ ਹੈ। ਜਿੱਥੇ ਆਪਣੇ ਲੋਕ ਹੁੰਦੇ ਨੇ ਨਾ ਜੇ ਉਹਨਾਂ ਨੂੰ ਥੋੜਾ ਜਿਹਾ ਵੀ ਨੋਟ ਕਰਾ ਲਏ ਤੇ ਮੂੰਹ ਤੇ ਤਿਉੜੀ ਸੋਰੀ ਮੱਥੇ ਤੇ ਤਿਉੜੀ ਪਾ ਲੈਂਦੇ ਨੇ। ਇਸ ਕਰਕੇ ਬੰਦਾ ਕਹਿੰਦਾ ਵੀ ਚਲੋ ਨੋਟ ਕਰਾਉਣ ਦੀ ਲੋੜ ਹੀ ਨੀ, ਭੁੱਖ ਲੱਗੀ ਆ ਖਾਓ, ਢਿੱਡ ਭਰੋ ਤੇ ਗਾਂਹ ਜਾਓ। ਪਰ ਪ੍ਰੋਬਲਮਾਂ ਬੜੀਆਂ ਨੇ ਮੇਰੇ ਕੋਲ ਬਹੁਤ ਸਾਰੇ, ਕਿਉਂਕਿ ਆਪਾਂ ਇਹ ਇਸ਼ੂਜ਼ ਡਿਸਕਸ ਕਰਦੇ ਆ, ਬਹੁਤ ਸਾਰੇ ਮੈਨੂੰ ਫੋਨਸ ਆਉਂਦੇ ਨੇ ਵੀ ਹਾਂਜੀ ਤੁਸੀਂ ਇਹ ਗੱਲ ਠੀਕ ਕੀਤੀ ਹੈ। ਬੰਦੇ ਹੋਰ ਇੰਸਟਾਂਸਿਸ ਕਰਾਉਂਦੇ ਨੇ, ਘਟਨਾਵਾਂ ਕਰਾਉਂਦੇ ਨੇ ਵੀ ਮੇਰੇ ਨਾਲ ਆਹ ਹੋਇਆ, ਮੇਰੇ ਨਾਲ ਆਹ ਹੋਇਆ ਤੇ ਮੇਰੇ ਨਾਲ ਆਹ ਹੋਇਆ। ਇਸ ਕਰਕੇ ਸਭ ਤੋਂ ਵੱਡੀ ਸੇਵਾ ਇਹ ਹੁੰਦੀ ਆ, ਤੁਸੀਂ ਕਿਸੇ ਬਿਜ਼ਨਸ ਸਟੋਰ ਦੇ ਉੱਤੇ ਕੰਮ ਕਰ ਰਹੇ ਹੋ ਜਿੱਥੇ ਖਾਣਾ ਪਾਣੀ ਮੁਹੱਈਆ ਕਰਾਇਆ ਜਾਂਦਾ, ਤਾਂ ਉਹਨੂੰ ਸਾਫ਼ ਸੁਥਰਾ ਕਲਾਇੰਟ ਨੂੰ ਬਾਇਰ ਨੂੰ ਦੇਣਾ, ਇਹ ਸਭ ਤੋਂ ਵੱਡੀ ਸੇਵਾ। ਪੈਸੇ ਤਾਂ ਚਲੋ ਲੈ ਹੀ ਜਾਣੇ, ਤੇ ਵਰਕ ਐਥਿਕਸ ਆ ਜਿਹੜੇ ਉਹ ਹੋਣੇ ਬਹੁਤ ਜ਼ਰੂਰੀ ਆ। ਖਾਸ ਕਰਕੇ ਬੰਦੇ ਨੂੰ ਸਿੱਖਦੇ ਰਹਿਣਾ ਚਾਹੀਦਾ ਲਗਾਤਾਰ। ਜਿਹੜੇ ਇੰਪਲੋਈ ਸਿੱਖਦੇ ਨਹੀਂ ਰਹਿੰਦੇ ਨਾ, ਤੇ ਜਿਹੜੇ ਇੰਪਲੋਇਰ ਦੇ ਨਾਲ ਕੰਮ ਕਰਦੇ ਨੇ ਉਹ ਬਿਜ਼ਨਸ ਨਾ ਜਿਹੜੇ ਫਲੋਪ ਹੋ ਜਾਂਦੇ ਨੇ, ਮਾਨਸਿਕ ਦਰ ਦੇ ਵਿੱਚ ਖੜੋਤ ਆ ਜਾਂਦੀ ਆ। ਇਸ ਕਰਕੇ ਜਿੱਥੇ ਵੀ ਆਪਾਂ ਕੰਮ ਕਰ ਰਹੇ ਹਾਂ, ਮੈਂ ਕਹਿੰਦਾ ਜੀ ਭਾਵੇਂ ਭਾਂਡੇ ਮਾਂਜ ਰਹੇ ਹਾਂ, ਉਹ ਦੁਨੀਆਂ ਦੇ ਸਭ ਤੋਂ ਵਧੀਆ ਮਾਂਜੇ ਹੋਏ ਭਾਂਡੇ ਹੋਣੇ ਚਾਹੀਦੇ ਆ। ਜੇ ਅਸੀਂ ਮੱਪ ਮਾਰ ਰਹੇ ਹਾਂ ਨਾ, ਕਿਤੇ ਸਾਡੀ ਡਿਊਟੀ ਮੱਪ ਮਾਰਨ ਦੀ ਹੈ, ਤੇ ਉਹ ਸਭ ਤੋਂ ਵਧੀਆ ਥਾਂ ਹੋਣੀ ਚਾਹੀਦੀ ਆ। ਮੈਂ ਕਹਿੰਦਾ ਜੀ ਸਾਡੀ ਡਿਊਟੀ ਆ ਜਿਹੜੀ, ਕੰਮ ਦੇ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਕਿਸੇ ਵੀ ਕੰਮ ਦੇ ਵਿੱਚ। ਸਾਰੇ ਕੰਮ ਆਪਣੇ ਆਪ ਦੇ ਵਿੱਚ ਬਹੁਤ ਵਧੀਆ। ਬੰਦਾ ਆਪਣੀ ਕਿਰਤ ਵੇਚਦਾ, ਬੰਦੇ ਨੇ ਲੇਬਰ ਕਰਨੀ ਆ। ਜੇ ਮੈਨੂੰ ਵਾਸ਼ਰੂਮ ਸਾਫ਼ ਕਰਨ ਦੀ ਡਿਊਟੀ ਦਿੱਤੀ ਹੋਈ ਆ, ਤੇ ਉਹ ਵਾਸ਼ਰੂਮ ਸਭ ਤੋਂ ਵਧੀਆ ਸਾਫ਼ ਹੋਣਾ ਚਾਹੀਦਾ, ਇਹ ਬੰਦੇ ਨੂੰ ਸੋਚਣਾ ਚਾਹੀਦਾ। ਜੇ ਮੈਨੂੰ ਸ਼ੀਸ਼ਾ ਕਲੀਨ ਕਰਨ ਦੀ ਡਿਊਟੀ ਦਿੱਤੀ ਗਈ ਆ, ਉਹ ਸ਼ੀਸ਼ਾ ਸਭ ਤੋਂ ਵਧੀਆ ਕਲੀਨ ਹੋਣਾ ਚਾਹੀਦਾ, ਤੇ ਮੈਨੂੰ ਤਨਖਾਹ ਵੀ ਉਹਦੀ ਪੂਰੀ ਮਿਲਣੀ ਚਾਹੀਦੀ। ਸਾਈਡ ਬਾਈ ਸਾਈਡ ਜਾਂਦੀਆਂ ਰਿਸਪੋਂਸੀਬਿਲਟੀ ਐਂਡ ਡਿਊਟੀਜ਼, ਤੇ ਨਾਲ ਹੀ ਫਿਰ ਫੇਅਰ ਵੇਜਿਸ ਹੋਣੀਆਂ ਚਾਹੀਦੀਆਂ। ਤੇ ਜਿਹੜੇ ਮੈਂ ਬਹੁਤ ਵਾਰੀ ਦੇਖਿਆ ਜਿੱਥੇ ਆਪਣੇ ਲੋਕ ਬੜੀ ਤਰੱਕੀ ਕਰਦੇ ਨੇ, ਬੜੀ ਮਿਹਨਤ ਕਰਦੇ ਨੇ, ਮੈਂ ਵੇਖਿਆ ਕਈ ਵਾਰੀ ਇੰਨੀ ਮਿਹਨਤ ਕਰਕੇ ਲੋਕ ਅੱਗੇ ਵੱਧ ਜਾਂਦੇ ਨੇ, ਫਿਰ ਜਦੋਂ ਨੰਬਰ ਆਫ ਯੂਨਿਟਸ ਉਹਨਾਂ ਦੇ ਵੱਧਦੇ ਨੇ ਨਾ, ਫਰੈਂਚਾਈਜ਼ ਬਿਜ਼ਨਸ ਖਾਸ ਕਰਕੇ ਜਦੋਂ ਓਨਰ ਐਬਸੈਂਟ ਹੋ ਜਾਂਦਾ। ਮੈਂ ਨੀ ਕਹਿੰਦਾ ਇੰਪਲੋਈਜ਼ ਮਾੜੇ ਹੁੰਦੇ ਨੇ, ਇੰਪਲੋਈਜ਼ ਬਹੁਤ ਬੇਹੱਦ ਇਮਾਨਦਾਰ, ਬੇਹੱਦ ਮਿਹਨਤੀ ਹੁੰਦੇ ਨੇ, ਪਰ ਜਦੋਂ ਤੁਹਾਡੇ ਕੋਲ ਇਹੋ ਜਿਹੇ ਇੰਪਲੋਈਜ਼ ਆ ਜਾਂਦੇ ਨੇ ਕਈ ਵਾਰੀ, ਜਿਹਨਾਂ ਨੂੰ ਸਫਾਈ ਦਾ, ਜਿਹਨਾਂ ਨੂੰ ਬਿਜ਼ਨਸ ਨੂੰ ਅੱਗੇ ਲਿਜਾਣ ਦਾ ਖਿਆਲ ਨਹੀਂ ਰਹਿੰਦਾ, ਤਾਂ ਬਿਜ਼ਨਸ ਆ ਜਿਹੜੇ ਥੱਲੇ ਨੂੰ ਚਲੇ ਜਾਂਦੇ ਨੇ। ਇਹਦੇ ਬਾਰੇ ਗੱਲ ਕਰਾਂਗੇ ਜੀ, ਆਪਾਂ ਇਕੱਲਾ ਖਾਣ ਪੀਣ ਵਾਲੇ ਮਸਲੇ ਤੇ ਨਹੀਂ, ਬਹੁਤ ਸਾਰੀਆਂ ਸਰਵਿਸਿਜ਼ ਨੇ ਇਹ ਜੀਆਂ, ਜਦੋਂ ਮੱਥੇ ਤੇ ਤਿਉੜੀ ਪਾ ਕੇ ਆਪਾਂ ਸਰਵਿਸ ਦਿੰਨੇ ਆ ਨਾ, ਤੇ ਕਲਾਇੰਟ ਉੱਥੋਂ ਆਉਣੋਂ ਹਟ ਜਾਂਦੇ ਆ। ਅੱਛਾ ਚਲੋ, ਹੁਣ ਇਹ ਤਾਂ ਗੱਲਾਂ ਤੋਂ ਗੱਲ ਤੁਰਤੀ ਆ। ਬਹੁਤ ਵਾਰੀ ਇਹ ਵੀ ਨੋਟ ਕੀਤਾ ਜਾਂਦਾ, ਦੇਖੋ ਸਰਕਾਰ ਦੀਆਂ ਪਾਲਿਸੀ ਬਹੁਤ ਮਾੜੀਆਂ ਹੁੰਦੀਆਂ ਨੇ, ਪਰ ਬਹੁਤ ਵਾਰੀ ਬਹੁਤ ਚੰਗੀਆਂ ਵੀ ਹੁੰਦੀਆਂ। ਇਹਨਾਂ ਦੇਸ਼ਾਂ ਦੇ ਵਿੱਚ ਪਾਲਿਸੀਜ਼ ਨੇ ਵੀ, ਜਿੱਥੇ ਜਿੱਥੇ ਕੋਈ ਕਮਿਊਨਿਟੀ ਵੱਸਦੀ ਆ, ਉਹ ਉੱਥੇ ਭਾਵੇਂ ਪ੍ਰਾਈਵੇਟ ਇੰਸਟੀਟਿਊਸ਼ਨ ਆ, ਉਹ ਕੋਸ਼ਿਸ਼ ਕਰਦੇ ਨੇ ਉਹ ਬੋਲੀ ਉਹ ਭਾਸ਼ਾ ਵਾਲੇ ਲੋਕ ਉੱਥੇ ਹੋਣ। ਅੱਜ ਕੱਲ ਆਪਾਂ ਦੇਖ ਰਹੇ ਹਾਂ ਵੀ ਬੈਂਕਾਂ ਦੇ ਵਿੱਚ ਸਾਡੇ ਲੋਕ ਨੇ, ਟੀਚਰ ਨੇ, ਬੈਂਕਾਂ ਚ ਖਾਸ ਕਰਕੇ ਲੋਕਾਂ ਨੂੰ ਪੰਜਾਬੀ ਆਉਂਦੀ ਹੈ, ਪਰ ਪਤਾ ਨੀ ਕਈ ਵਾਰੀ ਕੀ ਹੁੰਦਾ, ਸਾਡੇ ਲੋਕ ਜਿਹਨਾਂ ਨੇ ਸਾਡੇ ਲੋਕਾਂ ਨਾਲ ਹੀ ਵਧੀਆ ਤਰੀਕੇ ਦੇ ਨਾਲ ਬਿਹੇਵ ਕਰਨਾ ਹੁੰਦਾ, ਤਰੀਕੇ ਨਾਲ ਦੱਸਣਾ ਹੁੰਦਾ, ਉਹ ਮੱਥੇ ਚ ਤਿਉੜੀ ਪਾ ਲੈਂਦੇ ਆ। ਮੈਂ ਇਹ ਵੀ ਨੋਟ ਕੀਤਾ ਵੀ ਜਿਹੜੇ ਲੋਕ 30-40 ਸਾਲਾਂ ਤੋਂ ਆਏ ਹੋਏ ਨੇ ਨਾ, ਉਹਨਾਂ ਨਾਲ ਜਦੋਂ ਗੱਲ ਚੱਲਦੀ, ਉਹ ਕਹਿੰਦਾ ਜੀ ਫਲਾਨੀ ਬੈਂਕ ਚ ਅਸੀਂ ਜਾਂਦੇ ਨੀ ਕਿਉਂਕਿ ਉੱਥੇ ਆਪਣੇ ਬੰਦੇ ਬਾਹਲੇ ਹੋ ਗਏ, ਅਸੀਂ ਤਾਂ ਫਲਾਨੀ ਚ ਜਾਂਦੇ ਕਿਉਂਕਿ ਉੱਥੇ ਆਪਣੇ ਬੰਦੇ ਘੱਟ ਆ। ਤੁਸੀਂ ਅੰਦਾਜ਼ਾ ਲਗਾ ਲਓ ਇਹ ਕਿਉਂ ਹੁੰਦਾ, ਇਹ ਕਿਉਂ ਮਨ ਦੇ ਵਿੱਚ ਆਉਂਦਾ। ਇਹਦਾ ਮਤਲਬ ਕੰਕਰੀਟ ਕੰਡੀਸ਼ਨਸ ਨੇ, ਹਾਲਾਤ ਨੇ, ਕੁਛ ਨਾ ਕੁਛ ਵਾਪਰਦਾ। ਪਾਲਿਸੀ ਇਹ ਆ ਵੀ ਜਿੱਥੇ ਪੰਜਾਬੀ ਲੋਕ ਜ਼ਿਆਦਾ ਆਉਂਦੇ ਨੇ, ਫਿਰ ਪੰਜਾਬੀ ਬੋਲਣ ਵਾਲਾ ਸਟਾਫ ਚਾਹੀਦਾ, ਪਰ ਪੰਜਾਬੀ ਬੋਲਣ ਵਾਲਾ ਸਟਾਫ ਜਦੋਂ ਮੱਥੇ ਤੇ ਤਿਉੜੀ ਪਾ ਲੈਂਦਾ, ਉਹ ਸਰਵਿਸ ਨੀ ਪ੍ਰੋਪਰ ਦਿੰਦਾ, ਬੰਦਾ ਕਹਿੰਦਾ ਇਹਦੇ ਨਾਲ ਤਾਂ ਦੂਜੇ ਚੰਗੇ ਆ। ਹਾਲਾਂਕਿ ਚਲੋ ਸਾਰੇ ਇੱਕੋ ਜਿਹੇ ਹੁੰਦੇ ਆ, ਇਨਸਾਨੀਅਤ ਦੇ ਨਾਤੇ ਕਿਸੇ ਨਾਲ ਕੁਛ ਨੀ, ਪਰ ਜਦੋਂ ਮੈਂ ਇਹ ਗੱਲ ਨੋਟ ਕੀਤੀ, ਲੋਕ ਵੀ ਇਹ ਨੋਟ ਕਰਦੇ ਨੇ। ਐਜ਼ ਹੋਸਟ ਮੇਰੀ ਡਿਊਟੀ ਆ ਤੁਹਾਨੂੰ ਦੱਸਣਾ, ਗੱਲ ਖਾਣੇ ਪਾਣੀ ਤੋਂ ਚੱਲੀ ਸੀ ਤੇ ਗੱਲ ਸਰਵਿਸ ਤੇ ਆ ਗਈ ਆ। ਕੋਈ ਗੱਲ ਨੀ, ਆਪਾਂ ਹੋਰ ਗੱਲਾਂ ਕਰਾਂਗੇ ਜੀ। ਆਪਾਂ ਤੁਸੀਂ ਨਾ ਇਸ ਤਰ੍ਹਾਂ ਕਰੋ, ਥੋੜੀ ਜਿਹੀ ਦੇਰ ਵੇਟ ਕਰੋ ਦੋਸਤੋ, ਦੋ ਕੁ ਮਿੰਟ ਬਸ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਤੇ ਬ੍ਰੇਕ ਤੋਂ ਬਾਅਦ ਆਪਾਂ ਗੱਲਾਂ ਕਰਦੇ ਹਾਂ।
ਖੁਸ਼ਖਬਰੀ, ਜੇ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਕਰਵਾਉਣੀ ਹੈ, ਉਹਦੇ ਵਿੱਚ ਵਧੀਆ ਕਿਚਨ ਲਗਵਾਉਣੀ ਚਾਹੁੰਦੇ ਹੋ, ਕਸਟਮ ਬਿਲਡ ਘਰ ਬਣਵਾ ਰਹੇ ਹੋ, ਉਹਦੇ ਵਿੱਚ ਕਹਿੰਦੀ ਕਹਾਉਂਦੀ ਕਿਚਨ ਤੁਹਾਨੂੰ ਚਾਹੀਦੀ ਹੈ, ਵਾਸ਼ਰੂਮ ਰੈਨੋਵੇਟ ਕਰ ਰਹੇ ਹੋ, ਉਹਦੇ ਵਿੱਚ ਵੈਨਿਟੀ ਚਾਹੀਦੀਆਂ ਨੇ, ਵਾਲ ਯੂਨਿਟ ਚਾਹੀਦੀਆਂ ਨੇ, ਗੱਲ ਕੀ ਕਿ ਹਰ ਤਰ੍ਹਾਂ ਦੀ ਵਧੀਆ ਕਿਚਨ ਕੈਬਨਟਸ ਬਣਾਉਣ ਵਾਸਤੇ ਔਰਾ ਕਿਚਨ ਕੈਬਨਟ ਦਾ ਨਾਂ ਚੇਤੇ ਰੱਖੋ। ਜਾਣਕਾਰੀ ਲਈ 905-673-2872 ਤੇ ਸੰਪਰਕ ਕਰੋ। 905-673-2872 ਔਰਾ ਕਿਚਨ ਕੈਬਨਿਟ। ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5453
3888154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
4167311416732611। ਨਾਮ ਯਾਦ ਰੱਖੀ, ਜਸ ਭੁੱਲਰ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ, ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-7602-041-6476-9-0241।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਆਪਣੀਆਂ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਨੇ, ਪਰ ਵੀਰਵਾਰ ਵਾਲੇ ਦਿਨ ਸਾਡੇ ਨਾਲ ਰਾਜਪਾਲ ਬਰਾੜ ਹੁੰਦੇ ਨੇ ਜੀ, ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਜਿੱਥੇ ਤੁਹਾਡੀ ਇੰਸ਼ੋਰੈਂਸ ਵਗੈਰਾ ਕਰਦੇ ਨੇ, ਮੇਕ ਸ਼ੋਰ ਕਰਦੇ ਨੇ ਤੁਸੀਂ ਫੁੱਲੀ ਪ੍ਰੋਟੈਕਟਿਡ ਰਹੋ। ਨਾਲ ਦੀ ਨਾਲ ਉਹ ਰਿਕਮੈਂਡ ਕਰਦੇ ਹੁੰਦੇ ਨੇ ਵੀ ਆਪਣਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਾਉਂਦੇ ਰਿਹਾ ਕਰੋ। ਪੈਸੇ ਜੋੜ ਕੇ ਰੱਖਣਾ ਬਹੁਤ ਜ਼ਰੂਰੀ ਹੈ ਐਮਰਜੈਂਸੀ ਲਈ, ਪਰ ਇਹ ਕਹਿੰਦੇ ਨੇ ਜੀ ਪੈਸਿਆਂ ਦੀ ਗਰੋਥ ਹੋਣਾ ਵੀ ਜ਼ਰੂਰੀ ਹੈ। ਸਾਡੇ ਨਾਲ ਨੇ ਬਰਾੜ ਸਾਹਿਬ ਜੀ ਦਾ ਸਵਾਗਤ ਤੁਹਾਡਾ ਅੱਜ ਪ੍ਰੋਗਰਾਮ 'ਚ।
ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਜੀ।
ਬਰਾੜ ਸਾਹਿਬ ਸਤਿ ਸ੍ਰੀ ਅਕਾਲ, ਮੈਨੂੰ ਐਂ ਦੱਸੋ ਤੁਸੀਂ ਫਾਈਨੈਂਸ਼ੀਅਲ ਐਡਵਾਈਜ਼ਰ ਹੋ, ਲੋਕ ਕਹਿ ਦਿੰਦੇ ਆ ਜੀ ਅਸੀਂ ਬੈਂਕ 'ਚ ਅਕਾਊਂਟ ਖੁਲਾਇਆ, TFSA ਵੀ ਉੱਥੇ ਖੁੱਲ ਜਾਂਦਾ, GIC ਵੀ ਉੱਥੇ ਹੋ ਜਾਂਦੀ, RRSP ਵੀ ਉੱਥੇ ਹੋ ਜਾਂਦੀ ਹੈ, ਤੇ ਫਿਰ ਬੈਂਕਾਂ ਜਿਹੜੀਆਂ ਏਡੇ ਏਡੇ ਵੱਡੇ ਇੰਸਟੀਟਿਊਸ਼ਨ ਨੇ, ਵੱਡੀਆਂ ਵੱਡੀਆਂ ਬੈਂਕਾਂ ਨੇ, ਸਾਨੂੰ ਫਾਈਨੈਂਸ਼ੀਅਲ ਐਡਵਾਈਜ਼ਰ ਕਿਸੇ ਹੋਰ ਕੋਲ ਜਾਣ ਦੀ ਕੀ ਲੋੜ ਹੈ, ਕਿਉਂ ਨਾ ਅਸੀਂ ਬੈਂਕ 'ਚ ਸਿੱਧਾ ਹੀ ਜਾਈਏ, ਨਾਲੇ ਉੱਥੇ ਅਕਾਊਂਟ ਖੋਲਿਆ ਹੋਇਆ।
ਪ੍ਰੋਫੈਸਰ ਬਹੁਤ ਅੱਛਾ ਕੁਐਸਚਨ ਹੈ ਤੁਹਾਡਾ। ਦੇਖੋ ਇੱਕ ਹੁੰਦਾ ਇੱਕ ਪ੍ਰੋਡਕਟ ਸੈਲ ਕਰਦੇ ਹਾਂ ਆਪਾਂ, ਤੇ ਇੱਕ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਬਹੁਤ ਹੀ ਜ਼ਿਆਦਾ ਅੰਤਰ ਆ ਜੀ ਉਹਦੇ ਵਿੱਚ, ਕਿਉਂਕਿ ਜਿਹੜਾ ਪ੍ਰੋਡਕਟ ਆ ਉਹ ਬੈਂਕ ਦੇ ਕੋਲੇ ਚਲੇ ਜਾਓ ਜਾਂ ਕਿਸੇ ਵੀ, ਮੰਨ ਲਓ ਵੀ ਮੈਂ ਇੱਕ ਇੰਸ਼ੋਰੈਂਸ ਏਜੰਟ ਆ, ਮੈਂ ਵੀ ਕੋਈ ਚੀਜ਼ ਵੇਚਣੀ ਆ, ਪਰ ਜਿਹੜਾ ਫਾਈਨੈਂਸ਼ੀਅਲ ਐਡਵਾਈਜ਼ਰ ਦਾ ਅਸੀਂ ਨਾਲ ਨਾਂ ਲਾ ਦਿੰਦੇ ਹਾਂ, ਉਹਦੇ ਚ ਫਾਈਨੈਂਸ਼ੀਅਲ ਪਲੈਨਿੰਗ ਆ ਜਾਂਦੀ ਆ। ਉਹਦੇ ਵਿੱਚ ਇੱਕ ਤਾਂ ਹੈਗਾ ਜਿਹੜਾ ਉਹ ਐਡਵਾਈਜ਼ਰ ਆ ਉਹ ਫੁੱਲੀ ਕੁਆਲੀਫਾਈਡ ਹੁੰਦਾ, ਉਹ ਅੰਡਰਸਟੈਂਡ ਕਰਦਾ ਕਿ ਜੇ ਤੁਸੀਂ ਕੋਈ ਇਨਵੈਸਟਮੈਂਟ ਕਰਦੇ ਆ ਉਹਦੇ ਤੇ ਤੁਹਾਡੀ ਕਿੰਨੀ ਗਰੋਥ ਹੋਣੀ ਚਾਹੀਦੀ ਆ। ਮੰਨ ਲਓ ਕਿ ਅੱਜ ਜੇ ਅਸੀਂ ਇਨਫਲੇਸ਼ਨ ਦੀ ਗੱਲ ਕਰਦੇ, ਇਨਫਲੇਸ਼ਨ 8% ਤੋਂ ਮੁੜੀ ਆ ਤੇ ਅੱਜ ਵੀ 2.93% ਦੇ ਨੇੜੇ ਖੜੀ ਆ। ਦੈਟ ਮੀਨਸ ਕਿ ਹਰ ਸਾਲ ਤੁਹਾਡੇ ਪੈਸੇ ਦਾ ਜਿਹੜੀ 3% ਵੈਲਿਊ ਆ ਉਹ ਘੱਟ ਜਾਂਦੀ ਆ। ਜੇ ਅਸੀਂ ਕਿਤੇ ਵੀ ਅਕਾਊਂਟ ਖੋਲ ਲਿਆ, ਮੰਨ ਲਓ ਬੈਂਕ ਵਾਲੇ ਨੇ ਕਿਸੇ ਨੇ ਕਹਿਤਾ ਵੀ ਤੁਸੀਂ ਜੀ RRSP ਵੀ ਲੈ ਲਓ, RESP ਲੈ ਲਓ, TFSA ਵੀ ਖੋਲ ਲਓ, FHSA ਵੀ ਖੋਲ ਲਓ, ਸੇਵਿੰਗ ਅਕਾਊਂਟ ਵੀ ਖੋਲ ਲਓ, ਚੈਕਿੰਗ ਵੀ ਪਏ ਆ ਤੁਹਾਡੇ ਪੈਸੇ, ਪਰ ਜੇ ਉਹ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਨਹੀਂ ਕਰਦੇ ਵੀ ਕੀ ਤੁਹਾਨੂੰ ਇਸ ਪ੍ਰੋਡਕਟ ਦੀ ਜ਼ਿਆਦਾ ਜ਼ਰੂਰਤ ਹੈ ਜਾਂ ਦੂਸਰੇ ਦੀ ਘੱਟ ਜ਼ਰੂਰਤ ਹੈ, ਜਾਂ ਕਿਹੜੇ ਦੇ ਵਿੱਚ ਤੁਹਾਨੂੰ ਐਮਫਸਾਈਜ਼ ਕਰਨਾ ਚਾਹੀਦਾ ਅਕੋਰਡਿੰਗ ਟੂ ਯੂਅਰ ਜਿਹੜੀ ਟੈਕਸ ਬ੍ਰੈਕਟ ਆ। ਕਈ ਵਾਰੀ ਕੀ ਹੈ ਕਿ ਜੇ ਅਸੀਂ RRSP ਦੇ ਵਿੱਚ ਪੈਸਾ ਪਾਉਣਾ ਸ਼ੁਰੂ ਕਰਤਾ ਤੇ ਹਲੇ ਇਨਕਮ ਸਾਡੀ ਉਨੀ ਹੋਈ ਨਹੀਂ ਤੇ ਉਹ ਤੁਸੀਂ ਸਟੱਕ ਹੀ ਕਰ ਰਹੇ ਹੋ, ਕਿਉਂਕਿ ਉਹ ਤੁਹਾਨੂੰ ਬੈਟਰ ਹੈਗਾ TFSA ਦੇ ਵਿੱਚ ਤੁਸੀਂ ਪੈਸਾ ਪਾ ਸਕਦੇ ਆ, ਕੱਲ ਨੂੰ ਕੋਈ ਟੈਕਸੇਬਲ ਤਾਂ ਨਹੀਂ ਹੋਊਗਾ, ਪੈਸਾ ਤੁਹਾਡਾ ਸਟੱਕ ਨਹੀਂ ਗਾ, ਐਨੀ ਟਾਈਮ ਅਵੇਲੇਬਲ ਹੈਗਾ। ਸੋ ਇਹ ਬਹੁਤ ਫਰਕ ਹੈਗਾ ਵੀ ਇੱਕ ਤੁਹਾਨੂੰ ਪ੍ਰੋਡਕਟ ਜਿਹੜਾ ਵੇਚਿਆ ਜਾਂਦਾ ਤੇ ਇੱਕ ਤੁਹਾਡੀ ਪ੍ਰੋਪਰ ਇੰਸ਼ੋਰੈਂਸ ਤੇ ਫਾਈਨੈਂਸ਼ੀਅਲ ਪਲੈਨਿੰਗ ਕਰਕੇ ਤੁਹਾਨੂੰ ਦੱਸਿਆ ਜਾਂਦਾ ਵੀ ਭਾਈ ਤੁਹਾਡੀ ਕਿੰਨੀ ਟੈਕਸ ਬ੍ਰੈਕਟ ਆ, ਤੁਹਾਡਾ ਕੀ ਬਜਟ ਆ, ਕੀ ਤੁਹਾਨੂੰ ਅੱਜ ਜ਼ਿਆਦਾ ਜ਼ਰੂਰਤ ਕਿਹੜੇ ਪ੍ਰੋਡਕਟ ਦੀ ਹੈਗੀ ਆ, ਤੇ ਕੀ ਤੁਸੀਂ ਜਦੋਂ ਉਹਨੂੰ ਇਨਵੈਸਟ ਕਰੋਗੇ ਉਹਦੇ ਤੇ ਕਿੰਨੀ ਰਿਟਰਨ ਆਉਣੀ ਆ, ਕਿੰਨੀ ਇਨਫਲੇਸ਼ਨ ਆ। ਜੇ ਮੈਂ ਤੁਹਾਨੂੰ GIC ਦੇ ਦਿੰਦਾ ਉਹਦਾ ਰੇਟ ਹੈਗਾ 3%, ਇਨਫਲੇਸ਼ਨ 4% ਆ, ਤਾਂ ਦੈਟ ਮੀਨਸ ਕਿ ਪੇਪਰਾਂ ਦੇ ਉੱਪਰ ਤੁਹਾਡੀ ਵੈਲਿਊ ਵੱਧ ਰਹੀ ਆ, ਪਰ ਐਂਡ ਆਫ ਦਾ ਡੇ ਐਕਚੁਅਲ ਵੈਲਿਊ ਉਹਦੀ ਹੈ ਨੀਗੀ,
ਪਰਚੇਸਿੰਗ ਪਾਵਰ ਜਿਹੜੀ ਉਹ ਚੀਜ਼ ਦੀ ਪੈਸੇ,
ਬਿਲਕੁਲ ਜੀ ਬਿਲਕੁਲ, ਉਹਦੀ ਪਰਚੇਸਿੰਗ ਪਾਵਰ ਆ ਜਿਹੜੀ ਉਹ ਘੱਟ ਰਹੀ ਆ। ਤੇ ਹਾਂ ਇਹ ਹੈ ਵੀ ਪੇਪਰਾਂ ਦੇ ਉੱਪਰ ਤੁਹਾਨੂੰ ਲੱਗ ਰਿਹਾ ਵੀ 2-3% ਜੀ ਮੇਰਾ ਪੈਸਾ ਗਰੋ ਕਰ ਰਿਹਾ, ਪਰ ਐਕਚੁਅਲ ਉਹਦੀ ਸੈਂਸ ਨੀ ਹੁੰਦੀ ਰੀਅਲ ਲਾਈਫ ਦੇ ਵਿੱਚ। ਤੇ ਇਵੇਂ ਜਦੋਂ ਅਸੀਂ ਵਿਦਡਰਾ ਕਰਾਂਗੇ ਪੈਸਾ, ਕਿਹੜਾ ਪ੍ਰੋਡਕਟ ਹੈਗਾ ਜਦੋਂ ਅਸੀਂ ਵਿਦਡਰਾ ਕਰਾਂਗੇ ਕਿਹਦੇ ਤੇ ਕਿੰਨਾ ਟੈਕਸ ਪੇ ਤੁਸੀਂ ਕਰਨਾ, ਜਾਂ ਦੂਸਰੇ ਪ੍ਰੋਡਕਟ ਦੇ ਅਸੀਂ ਕੋਈ ਟੈਕਸ ਨਹੀਂ ਪੇ ਕਰਨਾ। ਐਂਡ ਆਫ ਦਾ ਡੇ ਬਰਾੜ ਸਾਹਿਬ ਅਕਸਰ ਅਸੀਂ ਉਹੀ ਗੱਲਾਂ ਕਰਦੇ ਹਾਂ ਵੀ ਡਜ਼ਨਟ ਮੈਟਰ ਤੁਸੀਂ ਕਿੰਨੀ ਰਿਟਰਨ ਤੁਹਾਨੂੰ ਆ ਰਹੀ ਆ, ਕਿੰਨਾ ਕੁਛ ਕਰ ਰਹੇ, ਐਂਡ ਆਫ ਦਾ ਡੇ ਜਦੋਂ ਤੁਸੀਂ ਉਹਨੂੰ ਵਾਇੰਡ ਅਪ ਕਰੋਗੇ ਤੁਹਾਡੀ ਜੇਬ ਦੇ ਵਿੱਚ ਕਿੰਨਾ ਪੈਸਾ। ਦੂਜੀ ਚੀਜ਼ ਇਹ ਵੀ ਜਦੋਂ ਅਸੀਂ ਕੋਈ ਚੀਜ਼ ਲੈਂਦੇ ਹਾਂ, ਪ੍ਰੋਪਰਟੀਜ਼ ਲੈਂਦੇ ਹਾਂ, ਚਾਹੇ ਉਹ ਰੀਅਲ ਸਟੇਟ ਲੈ ਲਓ, ਚਾਹੇ ਤੁਹਾਡੇ ਸਟਾਕਸ ਲੈ ਲਓ, ਬੌਂਡਸ ਲੈ ਲਓ, ਟੀ ਬਿਲਸ ਲੈ ਲਓ, ਤੁਸੀਂ ਚਾਹੇ ਇੰਸ਼ੋਰੈਂਸ ਕੰਪਨੀ, ਸੈਗਰੀਗੇਟਡ ਮਿਊਚੁਅਲ ਫੰਡ, ਯੂ ਨੇਮ ਇਟ, ਉਹ ਸਾਰੇ ਡਿਫਰੈਂਟ ਤਰੀਕੇ ਦੇ ਪ੍ਰੋਡਕਟ ਹੈਗੇ ਆ ਜੀ। ਪਰ ਐਂਡ ਆਫ ਦਾ ਡੇ ਕੀ ਅਸੀਂ ਉਹਦੀ ਕੋਈ ਫਾਈਨੈਂਸ਼ੀਅਲ ਪਲੈਨਿੰਗ ਕੀਤੀ ਆ ਵੀ ਜਦੋਂ ਅਸੀਂ ਕੋਈ ਵਾਈਂਡ ਅਪ ਕਰਨਾ ਸਾਡੀ ਪ੍ਰੋਪਰਟੀ ਆ, ਪ੍ਰਿੰਸੀਪਲ ਰੈਸੀਡੈਂਸ ਤੋਂ ਬਿਨਾਂ, ਲਾਈਫ ਇੰਸ਼ੋਰੈਂਸ ਤੋਂ ਬਿਨਾਂ, TFSA ਤੋਂ ਬਿਨਾਂ ਕੋਈ ਵੀ ਚੀਜ਼, ਜਾਂ ਤੁਹਾਡੀ ਕੋਈ ਡਿਸਬਿਲਿਟੀ ਇੰਸ਼ੋਰੈਂਸ ਆ, ਇਹਨਾਂ ਤੋਂ ਬਿਨਾਂ ਟੈਕਸ ਫ੍ਰੀ ਬੈਨੀਫਿਟ ਤੁਹਾਨੂੰ ਅਗਲੀ ਜਨਰੇਸ਼ਨ ਤੇ ਨਹੀਂ ਆਉਣਾ। ਤੁਹਾਨੂੰ ਟੈਕਸ ਪੇ ਕਰਕੇ ਹੀ ਤੁਹਾਡੀ ਅਗਲੀ ਜਨਰੇਸ਼ਨ ਨੂੰ ਪਾਸ ਹੋਣਾ ਉਹ ਜਿਹੜਾ ਐਸੈਟ ਆ। ਤੇ ਆਮ ਤੌਰ ਤੇ ਅਕਸਰ ਇਹ ਦੇਖਿਆ ਗਿਆ ਬਰਾੜ ਸਾਹਿਬ ਵੀ ਜਦੋਂ ਸਟੇਟ ਪਲੈਨਿੰਗ ਦੇ ਵਿੱਚ ਅਸੀਂ ਕੇਸ ਸਟੱਡੀਜ਼ ਕਰਦੇ ਹਾਂ ਤਾਂ ਅਨਫੋਰਚੂਨੇਟਲੀ ਮੈਨੂੰ ਕਹਿਣਾ ਪੈ ਰਿਹਾ ਵੀ ਸਾਰੀ ਉਮਰ ਜਿਹੜੀ ਅਸੀਂ ਤੁਹਾਨੂੰ ਜਾਇਦਾਦਾਂ ਬਣਾਉਣ ਨੂੰ ਤੁਸੀਂ ਕੱਢ ਦਿੰਦੇ ਹਾਂ, ਤੇ ਜੇ ਤੁਸੀਂ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਨਹੀਂ ਕੀਤੀ ਤਾਂ ਤੁਹਾਡੇ ਕਈ ਵਾਰੀ ਬੱਚੇ ਇੰਨੇ ਵੀ ਕਾਬਲ ਨਹੀਂ ਹੁੰਦੇ ਵੀ ਉਹ ਜਿਹੜੀ ਤੁਸੀਂ ਪ੍ਰੋਪਰਟੀ ਬਣਾਈ ਹੈ, ਸੈਕੰਡ ਪ੍ਰੋਪਰਟੀ ਬਣਾਈ ਹੈ, ਤੁਹਾਡਾ ਬਿਜ਼ਨਸ ਆ, ਉਹ ਟੈਕਸ ਹੀ ਨਹੀਂ ਪੇ ਕਰ ਸਕਦੇ ਉਹਦਾ। ਜਦੋਂ ਟੈਕਸ ਨਹੀਂ ਪੇ ਕਰ ਸਕਦੇ ਤਾਂ ਉਹਦੀ ਕੋਈ ਵੈਲਿਊ ਨਹੀਂ ਹੁੰਦੀ, ਕਿਉਂਕਿ ਵੈਲਿਊ ਜਦੋਂ ਤੁਸੀਂ ਬਿਜ਼ਨਸ ਚਲਾ ਰਹੇ ਹਾਂ ਤੁਸੀਂ ਕੀ ਪਰਸਨ ਆ ਤਾਂ ਤੁਹਾਨੂੰ ਹੀ ਉਸ ਚੀਜ਼ ਦੀ ਵੈਲਿਊ ਪਤਾ। ਤੁਹਾਡੇ ਜਿਹੜੇ ਮੰਨ ਲਓ ਸਪਾਊਸ ਵੀ ਆ ਜਾਂ ਬੱਚੇ ਵੀ ਆ, ਜੇ ਉਹਨਾਂ ਨੂੰ ਕੁਛ ਉਹਦੇ ਬਾਰੇ ਪਤਾ ਹੀ ਨਹੀਂ ਤੇ ਉਹ ਜਦੋਂ ਤੁਸੀਂ ਵਾਈਂਡ ਅਪ ਹੋਣਾ ਤੁਹਾਡੇ ਜਾਣ ਤੋਂ ਬਾਅਦ ਤੇ ਉਹਦੀ ਵੈਲਿਊ ਆ ਜਿਹੜੀ ਤੁਸੀਂ ਪਾ ਸਕਦੇ ਆ ਉਹਨਾਂ ਨੂੰ ਕੋਈ ਪਤਾ ਨਹੀਂ ਗਾ, ਤੇ ਉਸ ਵੇਲੇ ਉਸ ਚੀਜ਼ ਦੀ ਵੈਲਿਊ ਕੁਛ ਵੀ ਨਹੀਂ ਰਹਿੰਦੀ। ਤੇ ਜੇ ਰੈਵਨਿਊ ਕੈਨੇਡਾ ਤਾਂ ਤੁਹਾਨੂੰ ਉਦੋਂ ਹੀ ਫੇਅਰ ਮਾਰਕੀਟ ਵੈਲਿਊ ਦੇ ਉੱਤੇ ਡੀਮ ਟੂ ਬੀ ਡਿਸਪੋਜ਼ਡ ਹੋ ਜਾਂਦੀ ਆ ਪ੍ਰੋਪਰਟੀ ਜਿੱਦਣ ਡੈਥ ਹੁੰਦੀ ਆ ਕਲਾਇੰਟ ਦੀ। ਅੱਛਾ, ਉਸ ਦਿਨ ਤੋਂ ਹੀ ਤੁਹਾਡਾ ਜਿਹੜਾ ਟੈਕਸ ਉਹ ਕਰਦੇ ਆ ਤੁਸੀਂ CRA ਨੂੰ, ਜਿੰਨਾ ਚਿਰ ਤੁਹਾਨੂੰ ਟੈਕਸ ਨਹੀਂ ਗਿਆ ਉਹਨਾਂ ਨੂੰ ਉਨਾ ਚਿਰ ਉਹ ਪ੍ਰੋਪਰਟੀ ਤੇ ਲੀਨ ਆ ਤੇ ਉਹਨਾਂ ਨੇ ਜਿਹੜਾ ਹੈਗਾ ਉਹਦੇ ਤੇ ਜਿਹੜਾ ਹੈਗਾ ਇੰਟਰਸਟ ਅਕਰਿਊਡ ਕਰੀ ਜਾਣਾ। ਤੇ ਜੇ ਸਾਡੇ ਕੋਲ ਉਹਨੂੰ ਵਾਈਂਡ ਅਪ ਕਰਨ ਵਾਸਤੇ ਟੈਕਸ ਦੇ ਜੋਗੇ ਹੀ ਪੈਸੇ ਹੈ ਨਹੀਂ ਤੇ ਤੁਸੀਂ ਕੋਈ ਪਲੈਨਿੰਗ ਕੀਤੀ ਨਹੀਂ ਉਹਦੀ ਤੇ ਉਹ ਜਿਹੜਾ ਤੁਸੀਂ ਸਾਰੀ ਉਮਰ ਲਾਤੀ ਉਸ ਪ੍ਰੋਪਰਟੀ ਨੂੰ ਬਣਾਉਣ ਵਾਸਤੇ ਤੇ ਉਹ ਜਿਹੜੀ ਪ੍ਰੋਪਰਟੀ ਹੋ ਸਕਦਾ ਉਹਨਾਂ ਨੂੰ ਪਾਸ ਆਨ ਹੋਵੇ ਵੀ, ਜੇ ਹੋਵੇ ਵੀ ਤਾਂ ਉਹ ਬਹੁਤ ਹੀ ਮਿਨੀਮਮ ਵੈਲਿਊ ਦੇ ਉੱਤੇ ਹੁੰਦੀ ਆ ਤੇ ਉਹ ਵੀ ਜੇ ਤੁਸੀਂ ਪ੍ਰੋਪਰ ਪਲੈਨਿੰਗ ਨਹੀਂ ਕੀਤੀ ਉਹ ਤੁਹਾਡੀ ਸਟੇਟ ਦੇ ਥਰੂ ਜਾਣੀ ਆ, ਸਟੇਟ ਦੇ ਥਰੂ ਤੁਹਾਡੇ ਕ੍ਰੈਡੀਟਰਸ ਨੇ ਉਹ ਵੀ ਲਿਜਾ ਸਕਦੇ ਆ, CRA ਵੀ ਲਿਜਾ ਸਕਦਾ ਜੇ ਤੁਸੀਂ ਪ੍ਰੋਪਰ ਪਲੈਨਿੰਗ ਨਹੀਂ ਕਰਦੇ। ਸੋ ਇਹ ਬਰਾੜ ਸਾਹਿਬ ਮੈਂ ਇੰਨਾ ਕਹਿ ਸਕਦਾ ਵੀ ਲੰਮੀ ਚੌੜੀ ਗੱਲ ਬਹੁਤ ਹੋ ਜਾਂਦੀ ਇਹਦੇ ਵਿੱਚ, ਪਰ ਇਹ ਆ ਵੀ ਜਦੋਂ ਤੁਸੀਂ ਕੋਈ ਬੈਂਕ ਦੇ ਵਿੱਚ ਜਾਂਦੇ ਆ ਤਾਂ ਉਹਦੇ ਕੰਪੈਰੇਟਿਵਲੀ ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਬਹਿੰਦੇ ਆ, ਉਹ ਤੁਹਾਨੂੰ ਇਨਿਟੀ ਗ੍ਰਿਟੀ ਜਿਹੜਾ ਹੈਗਾ ਉਸ ਪ੍ਰੋਡਕਟ ਬਾਰੇ, ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਬਾਰੇ, ਤੁਹਾਡੀ ਸਿਚੁਏਸ਼ਨ ਬਾਰੇ, ਤੁਹਾਡੀਆਂ ਪ੍ਰੋਪਰਟੀਜ਼ ਬਾਰੇ, ਤੁਹਾਡੀ ਇਨਵੈਸਟਮੈਂਟ ਬਾਰੇ ਸਾਰਾ ਉਹ ਦੱਸ ਸਕਦਾ ਤੇ ਉਹ ਦੱਸੂਗਾ ਹੀ ਨਹੀਂ, ਉਹਦਾ ਹੱਲ ਵੀ ਲੱਭ ਕੇ ਦੇਊਗਾ। ਦੈਟ ਇਜ ਵਟ ਕਾਲ ਫਾਈਨੈਂਸ਼ੀਅਲ ਪਲੈਨਿੰਗ ਜਾਂ ਇੰਸ਼ੋਰੈਂਸ ਪਲੈਨਿੰਗ। ਤੇ ਜੇ ਤੁਹਾਨੂੰ ਕੋਈ ਇਹਦੀ ਬਾਬਤ ਕੋਈ ਗੱਲਬਾਤ ਸਾਡੇ ਨਾਲ ਕਰਨੀ ਆ, ਸਾਡਾ ਨੰਬਰ ਜੀ 416-917-1456, 416-917-1456 ਤੇ ਰਾਜਪਾਲ ਬਰਾੜ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ।
ਮਿਹਰਬਾਨੀ ਬਰਾੜ ਸਾਹਿਬ, ਧੰਨਵਾਦ ਤੁਹਾਡਾ ਬਹੁਤ ਬਹੁਤ
ਧੰਨਵਾਦ ਜੀ।
ਦੋਸਤੋ ਬਰਾੜ, ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਜੀ ਆਸਰਾ ਲਾਇਰਸ ਵਾਲੇ ਅਮਨਦੀਪ ਕਪਲਾ ਜੀ। ਇਹਨਾਂ ਦਾ ਜਿਹੜਾ ਆਫਿਸ ਹੈ ਨਾ, ਲਾਇਰ ਨੇ ਇਹ ਆਸਰਾ ਲਾਇਰਸ ਵਾਲੇ, ਤੇ ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ। ਇਹਨਾਂ ਦਾ ਆਫਿਸ ਹੈਗਾ 490 ਬ੍ਰੈਮਲੀ ਰੋਡ, 490 ਬ੍ਰੈਮਲੀ ਰੋਡ, ਬ੍ਰੈਮਲੀ ਤੇ ਕੁਈਨ ਦਾ ਇੰਟਰਸੈਕਸ਼ਨ, 5ਵੇਂ ਫਲੋਰ ਦੇ ਉੱਤੇ ਇਹਨਾਂ ਦਾ ਆਫਿਸ ਆ। ਇਹ ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ, ਮੈਂ ਸਟ੍ਰੈਸ ਦੇ ਕੇ ਕਿਹਾ, ਕਿਉਂਕਿ ਜਦੋਂ ਤੁਹਾਡੀ ਕਲੋਜ਼ਿੰਗ ਹੁੰਦੀ ਆ, ਤੁਸੀਂ ਬਾਇਰ ਹੋ, ਸੈਲਰ ਹੋ, ਪ੍ਰੋਪਰਟੀ ਖਰੀਦੀ ਆ, ਵੇਚੀ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ, ਘਰ ਆ, ਕੋਈ ਕੌਂਡੋ ਆ, ਕੁਛ ਵੀ ਹੈਗਾ, ਬਿਜ਼ਨਸ ਲਿਆ ਭਾਵੇਂ ਵੇਚਿਆ, ਲਾਇਰ ਦੀ ਜ਼ਰੂਰਤ ਪੈਣੀ ਆ। ਤੇ ਵੈਸੇ ਤਾਂ ਚਲੋ ਵੱਡਾ ਲਾ ਆਫਿਸ ਹੁੰਦੇ ਨੇ ਉਹਨਾਂ ਦੇ ਅੰਦਰ ਫਿਰ ਲਾਇਰ ਹੁੰਦੇ ਨੇ, ਕੋਈ ਕ੍ਰਿਮੀਨਲ ਨਾਲ ਡੀਲ ਕਰਦਾ ਕੇਸਿਸ ਦੇ ਨਾਲ, ਕੋਈ ਫੈਮਿਲੀ ਕੇਸਿਸ ਦੇ ਨਾਲ ਡੀਲ ਕਰਦਾ, ਕੋਈ ਰੀਅਲ ਸਟੇਟ ਨਾਲ ਡੀਲ ਕਰਦਾ, ਇਸ ਤਰ੍ਹਾਂ ਵੀ ਹੁੰਦਾ। ਪਰ ਬਹੁਤੀ ਵਾਰੀ ਇਸ ਤਰ੍ਹਾਂ ਵੀ ਹੁੰਦਾ ਵੀ ਇੱਕੋ ਹੀ ਲਾਇਰ ਹੁੰਦਾ ਤੇ ਲਾਇਰ ਆਪ ਹੀ ਉਹ ਤਲਾਕ ਵਾਲੇ ਕੇਸ ਲੜੀ ਜਾਂਦਾ, ਆਪ ਹੀ ਨੋਟਰੀ ਵਾਲੇ ਟੈਸਟ ਕਰੀ ਜਾਂਦਾ, ਤੇ ਆਪ ਹੀ ਰੀਅਲ ਸਟੇਟ ਕਲੋਜ਼ਿੰਗ ਕਰੀ ਜਾਂਦਾ, ਆਪ ਹੀ ਕ੍ਰਿਮੀਨਲ ਦੇ ਕੇਸ ਲੜੀ ਜਾਂਦਾ, ਆਪ ਹੀ ਉਹ ਡਿਪੋਰਟੇਸ਼ਨ ਵਾਲੇ ਕੇਸ ਲੜੀ ਜਾਂਦੇ ਆ, ਉਧਰ ਸੁਨੇਹਾ ਆ ਜਾਂਦਾ ਵੀ ਜੇਲ੍ਹ ਦੇ ਵਿੱਚ ਬੰਦਾ ਬੈਠਾ ਉਹਨੂੰ ਛਡਾਉਣਾ, ਪੁਲਿਸ ਫੜ ਕੇ ਲੈ ਗਈ, ਉਹ ਫਿਰ ਉਹ ਪੂਰਾ ਧਿਆਨ ਨਹੀਂ ਦੇ ਸਕਦੇ। ਪਰ ਇਹ ਸਿਰਫ ਅਮਨਦੀਪ ਕਪਲਾ ਜੀ ਸਿਰਫ ਤੇ ਸਿਰਫ ਰੀਅਲ ਅਸਟੇਟ ਦਾ ਕੰਮ ਕਰਦੇ ਨੇ, ਇਸ ਕਰਕੇ ਮਾਹਰ ਨੇ ਇਸ ਕੰਮ ਚ। ਪਹਿਲੀ ਗੱਲ ਤਾਂ ਕੋਈ ਪ੍ਰੋਬਲਮ ਆਉਂਦੀ ਹੋਈ ਨੀ, ਪਰ ਜੇ ਪ੍ਰੋਬਲਮ ਆ ਵੀ ਜਾਵੇ ਕਲੋਜ਼ਿੰਗ ਦੇ ਵਾਲੇ ਦਿਨ ਉਹਨੂੰ ਟੈਕਲ ਕਰਕੇ ਸਮੂਥ ਕਲੋਜ਼ਿੰਗ ਹੋ ਜਾਂਦੀ ਹੈ। ਮੈਂ ਬਾਰ ਬਾਰ ਕਹਿੰਦਾ ਹੁੰਦਾ ਤੁਹਾਡੇ ਕੋਲ ਉਦਾਹਰਣਾ ਹੋਣਗੀਆਂ ਬਈ ਕਲੋਜ਼ਿੰਗ ਵਾਲੇ ਦਿਨ ਕਲੋਜ਼ਿੰਗ ਨੀ ਹੋਈ, ਜਿਹੜੇ ਲਾਇਰਸ ਨੇ ਇਹਨਾਂ ਦੇ ਸਿੰਘ ਫਸ ਗਏ ਬਾਹਰ ਤੇ ਸੈਲਰ ਦੇ, ਮੰਨਦੇ ਨੀ ਹੁਣ ਮਾਫੀ ਚਾਹੁੰਦਾ, ਜੇ ਲਾਇਰ ਪਹਿਲਾਂ ਹੀ ਲਾਇਰਸ ਨੇ ਸਾਰੀਆਂ ਪ੍ਰੋਬਲਮ ਹੱਲ ਕੀਤੀਆਂ ਹੋਈਆਂ ਤਾਂ ਕਲੋਜ਼ਿੰਗ ਵਾਲੇ ਕਲੋਜ਼ਿੰਗ ਡੇ ਵਾਲੇ ਦਿਨ ਤਾਂ ਸਮੂਥ ਕਲੋਜ਼ਿੰਗ ਹੋ ਜਾਣੀ ਚਾਹੀਦੀ ਹੈ। ਕਈ ਲਾਇਰ ਤਾਂ ਹੱਥ ਚੱਕ ਦਿੰਦੇ, ਕਹਿ ਦਿੰਦੇ ਜੀ ਨਹੀਂ ਆਪਾਂ ਨੀ ਹੁਣ ਕੁਛ ਕਰ ਸਕਦੇ ਭਾਈ, ਹੁਣ ਨੀ ਕਲੋਜ਼ਿੰਗ ਹੋ ਸਕਦੀ। ਇਸ ਕਰਕੇ ਮਾਹਰ ਲਾਇਰ ਕੋਲ ਜਾਣਾ ਜ਼ਰੂਰੀ ਹੈ। 905-400-5020 ਇਹਨਾਂ ਦਾ ਨੰਬਰ ਹੈ ਅਮਨਦੀਪ ਕਪਲਾ ਦਾ, 9054562020 ਰਹਿ ਮਸ਼ਵਰਾ ਲੈਣਾ ਕੋਈ ਇਹਨਾਂ ਤੋਂ, ਤੁਸੀਂ ਰੀਅਲ ਸਟੇਟ ਸੰਬੰਧੀ ਕੋਈ ਐਗਰੀਮੈਂਟ ਆਫ ਪਰਚੇਜ ਐਂਡ ਸੇਲ ਰਿਵਿਊ ਕਰਵਾਉਣਾ ਤੇ ਤੁਸੀਂ ਫਿਰ ਇਹਨਾਂ ਨਾਲ ਤਾਲਮੇਲ ਜ਼ਰੂਰ ਰੱਖਣਾ। 905-400-5020 ਇਹਨਾਂ ਦਾ ਨੰਬਰ ਹੈਗਾ। ਆਪਣੀ ਗੱਲ ਚੱਲ ਰਹੀ ਸੀ ਜਿਹੜੇ ਲੋਕ ਬਾਹਰੋਂ ਖਾਣ ਪੀਣ ਦੇ ਸ਼ੌਕੀਨ ਨੇ ਰੈਸਟੋਰੈਂਟਸ ਦੇ ਵਿੱਚ, ਤੇ ਇੱਧਰ ਮਿਸੀਸਾਗਾ ਵਾਲਿਆਂ ਨੇ ਭਾਈ ਤੁਹਾਨੂੰ ਦਿੱਤੀ ਹੈ ਵਾਰਨਿੰਗ। ਦੇਖੋ ਕਹਿੰਦੇ ਕ੍ਰਿਟੀਕਲ ਰਿਸਕ ਆ ਮਿਸੀਸਾਗਾ ਗਰੋਸਰੀ ਸਟੋਰ, ਕੇਅਰ ਵਨ ਸ਼ੋਪਿੰਗ ਸੈਂਟਰ, ਰੈਸਟੋਰੈਂਟਸ ਜਿਹੜੇ ਹੈਗੇ ਨੇ, 5 ਸਪੋਟ ਨੇ ਕਹਿੰਦੇ, ਇੱਥੇ ਤੁਸੀਂ ਰੱਖਣਾ ਖਿਆਲ। ਵੈਸੇ ਤਾਂ ਆਲੇ ਦੁਆਲੇ ਬਰੈਂਪਟਨ ਚ ਵੀ ਹੈਗੇ ਨੇ, ਆਪਾਂ ਇਹ ਨਾ ਕਹੀਏ ਵੀ ਕੱਲਾ ਮਿਸੀਸਾਗਾ ਚ, ਮੈਂ ਤਾਂ ਖਬਰਾਂ ਹੀ ਪੜ੍ਹ ਕੇ ਸੁਣਾ ਰਿਹਾ, ਬਰੈਂਪਟਨ ਚ ਵੀ ਯੈਲੋ ਪਾਸਿਸ ਜੇ ਦਿੱਤੇ ਹੋਏ ਨੇ। ਤੇ ਹੁਣ ਗੱਲ ਆ ਗਈ ਇਹਨਾਂ ਦੀ, ਜਦੋਂ ਲੋਕ ਜਾਂਦੇ ਨੇ ਨਾ, ਉਹ ਆਹ ਖਬਰਾਂ ਤਾਂ ਨਹੀਂ ਪੜ੍ਹਦੇ, ਨਾ ਨੀ ਪੜ੍ਹਦੇ ਗੇ, ਉਹ ਰਿਵਿਊਜ਼ ਪੜ੍ਹਦੇ ਨੇ, ਕਹਿਣਗੇ ਜੀ ਇਹਦਾ ਰਿਵਿਊ ਬੜਾ ਸੋਹਣਾ, ਖਾਣਾ ਬੜਾ ਸਵਾਦ ਆ। ਰਿਵਿਊਜ ਦੇ ਵਿੱਚ ਲੋਕ ਕੀ ਲਿਖਦੇ ਨੇ, ਸਟੈਂਡਰਡ ਵਰਡਿੰਗ ਜਿਹੜੀ ਹੁੰਦੀ ਆ, ਐਕਸਲੈਂਟ ਤਾਂ ਬਹੁਤ ਘੱਟ ਲਿਖਦੇ ਨੇ, ਕਿਉਂਕਿ ਐਕਸਲੈਂਟ ਤਾਂ ਇੱਕ ਵਰਡਿੰਗ ਲਿਖਣਾ, ਕਿਉਂਕਿ ਹਦਾਇਤ ਹੁੰਦੀ ਆ ਨਾ, ਹਦਾਇਤ ਹੁੰਦੀ ਆ ਵੀ ਡਿਟੇਲ ਚ ਲਿਖਣਾ। ਉਹ ਫਿਰ ਲਿਖਦੇ ਨੇ, ਵੈਂਟ ਟੂ ਦਿਸ ਰੈਸਟੋਰੈਂਟ ਟੂ ਹੈਵ ਡਿਨਰ ਵਿਦ ਮਾਈ ਫੈਮਿਲੀ ਯੈਸਟਰਡੇ, ਆਈ ਮਸਟ ਸੇ ਦਾ ਪਲੇਸ ਇਜ਼ ਐਕਸਟ੍ਰੀਮਲੀ ਕਲੀਨ ਐਂਡ ਫੂਡ ਕੁਆਲਿਟੀ ਇਜ਼ ਟੌਪ ਨੋਚ, ਦ ਸਟਾਫ ਵਾਜ ਵੈਰੀ ਵੈਲਕਮਿੰਗ ਐਂਡ ਟ੍ਰੀਟਿਡ ਅਸ ਵਿਦ ਸਮਾਈਲ, ਇਹੋ ਜਿਹਾ ਕੁਛ ਲਿਖਦੇ ਨੇ। ਫਿਰ ਇਹ ਵੀ ਲਿਖਦੇ ਨੇ, ਦਿਸ ਰੈਸਟੋਰੈਂਟ ਇਜ਼ ਇਨ ਕੁਆਇਟ ਪਲੇਸ, ਆਈ ਵੁਡ ਰਿਕਮੈਂਡ ਦਿਸ ਪਲੇਸ ਟੂ ਐਨੀ ਵਨ ਹੂ ਇਜ਼ ਔਨ ਦਿਸ ਏਰੀਆ ਟੂ ਵਿਜ਼ਿਟ ਐਂਡ ਟਰਾਈ ਦੇਅਰ ਫੂਡ ਵੰਸ, ਯੂ ਵਿਲ ਨਾਟ ਬੀ ਡਿਸਅਪੁਆਇੰਟਡ। ਬੜੇ ਸੋਹਣੇ ਸੋਹਣੇ ਰਿਵਿਊਜ਼ ਪਾਏ ਹੁੰਦੇ ਆ। ਤੇ ਅੱਜ ਕੱਲ ਹੁਣ ਇੰਟਰਨੈਟ ਦਾ ਜ਼ਮਾਨਾ, ਅੱਜ ਕੱਲ ਦਾ ਜਿਹੜੇ ਬੱਚੇ ਆ ਉਹ ਤਾਂ ਪਹਿਲਾਂ ਪੜ੍ਹਦੇ ਹੀ ਰਿਵਿਊਜ਼ ਆ, ਤੁਸੀਂ ਰੀਅਲ ਸਟੇਟ ਵਾਲਾ ਕਰਨਾ, ਕੋਈ ਮੌਰਗੇਜ ਵਾਲਾ ਕਰਨਾ, ਤੁਸੀਂ ਡੈਂਟਿਸਟ ਕੋਲੇ ਜਾਣਾ, ਤੁਸੀਂ ਬਿਊਟੀਸ਼ੀਅਨ ਕੋਲੇ ਜਾਣਾ, ਤੁਸੀਂ ਕੱਪੜਿਆਂ ਦੇ ਸਟੋਰ ਤੇ ਜਾਣਾ, ਬੱਚੇ ਕਹਿੰਦੇ ਨੇ ਜੀ ਰਿਵਿਊਜ਼ ਪੜ੍ਹੋ, ਹੈਨਾ। ਉਹ ਰਿਵਿਊਜ਼ ਦੇ ਵਿੱਚ ਪੂਰੇ ਮਾਰ ਹੁੰਦੇ ਆ, ਪਰ ਮਗਰੋਂ ਜਦੋਂ ਕਿਚਨ ਦੇਖਦੇ ਜਾ ਕੇ ਉਹਨਾਂ ਦੀ, ਤੇ ਫਿਰ ਬੱਲੇ ਬੱਲੇ ਹੋ ਜਾਂਦੀ ਹੈ। ਇਸ ਕਰਕੇ ਜਿਹੜੇ ਲੋਕ ਬਾਹਰੋਂ ਖਾਣਾ ਖਾਂਦੇ ਨੇ, ਉਹ ਥੋੜਾ ਜਿਹਾ ਖਿਆਲ ਰੱਖਿਆ ਕਰੋ। ਜਾਨ ਹੈ ਤਾਂ ਜਹਾਨ ਹੈ, ਤੇ ਜਾਨ ਆ ਤੁਹਾਡੇ ਸਰੀਰ ਦੇ ਨਾਲ, ਤੇ ਸਰੀਰ ਦੇ ਵਿੱਚ ਅੰਦਰ ਜਾਣ ਵਾਸਤੇ ਮੂੰਹ ਦੇ ਰਾਹੀਂ ਢਿੱਡ ਦੇ ਵਿੱਚ ਜਿਹੜੀਆਂ ਚੀਜ਼ਾਂ ਜਾਂਦੀਆਂ ਬਾਹਰੋਂ, ਉਹਨਾਂ ਦਾ ਖਿਆਲ ਰੱਖੋ। ਹਵਾ ਤਾਂ ਚਲੋ ਆਪਾਂ ਕਹਿ ਸਕਦੇ ਹਾਂ ਇੱਥੇ ਹਵਾ ਸਾਫ਼ ਆ, ਹਨਾ, ਤੁਸੀਂ ਜਿੱਥੇ ਮਰਜ਼ੀ ਫਿਰਦੇ ਹੋ, ਮੁਕਾਬਲਤਨ ਥੋੜਾ ਬਹੁਤ ਫਰਕ ਪੈਂਦਾ, ਪਰ ਹਵਾ ਸਾਫ਼ ਆ, ਨੱਕ ਰਾਹੀਂ ਸਾਰਾ ਕੁਛ ਠੀਕ ਜਿਹਾ ਲੈ ਜਾਣਾ, ਤੇ ਜਿਹੜਾ ਜਿਹੜਾ ਭਾਈ ਮੂੰਹ ਰਾਹੀਂ ਜਾਣਾ ਨਾ, ਉਹਦਾ ਖਿਆਲ ਰੱਖਿਆ ਕਰੋ। ਜਿਹੜਾ ਕੰਨਾਂ ਰਾਹੀਂ ਜਾਂਦਾ ਉਹਦਾ ਵੀ ਖਿਆਲ ਰੱਖਿਆ ਕਰੋ, ਚੁਗਲੀ ਚੱਪਾ ਮਾੜੀਆਂ ਗੱਲਾਂ ਮਾੜੀ ਸੰਗਤ, ਜਿਹੜਾ ਕੁਛ ਕੰਨਾਂ ਰਾਹੀਂ ਜਾਂਦਾ ਉਹਦੇ ਤੇ ਤੁਸੀਂ ਸਿੱਧਾ ਕੰਟਰੋਲ ਕਰ ਸਕਦੇ ਹੋ, ਹਨਾ, ਪਰ ਜਿਹੜਾ ਮੂੰਹ ਰਾਹੀਂ ਜਾਂਦਾ ਨਾ, ਤੁਹਾਨੂੰ ਸਵਾਦ ਖਿੱਚ ਕੇ ਲੈ ਜਾਂਦਾ, ਉਹ ਕੱਲਾ ਸਵਾਦ ਆ ਜਿਹੜਾ ਨਾ, ਤੇ ਗੂਗਲ ਰਿਵਿਊਜ਼ ਆ ਇਹ ਨਾ ਦੇਖਿਆ ਕਰੋ, ਆਲੇ ਦੁਆਲੇ ਸਰਚ ਹੋਰ ਵੀ ਕਰ ਲਿਆ ਕਰੋ। ਖਾਸ ਕਰਕੇ ਪਹਿਲੀ ਗੱਲ ਤਾਂ ਚਲੋ ਠੀਕ ਹੈ, ਬਿਜ਼ਨਸ ਜਿੱਥੇ ਖਾਣਾ ਵਧੀਆ ਬਣਦਾ ਨਾ, ਉੱਥੇ ਲੋਕਾਂ ਨੂੰ ਰਿਵਿਊਜ਼ ਵੀ ਪਾਉਣ ਦੀ ਲੋੜ ਨੀ ਪੈਂਦੀ, ਉਹਨਾਂ ਦਾ ਨਾਂ ਚੱਲਦਾ, ਜਿਹਨੂੰ ਵਰਡ ਆਫ ਮਾਊਥ ਕਹਿੰਦੇ ਆ ਨਾ, ਲੋਕ ਆਪੇ ਹੀ ਦੱਸ ਦਿੰਦੇ ਵੀ ਉੱਥੇ ਸਾਫ਼ ਖਾਣਾ ਭਾਈ, ਉੱਥੇ ਸਵਾਦ ਖਾਣਾ, ਉੱਥੇ ਆਹ ਹੈ, ਉੱਥੇ ਆ, ਨਹੀਂ ਤੁਹਾਨੂੰ ਪਤਾ ਹੈ। ਖਾਸ ਕਰਕੇ ਆਪਣੇ ਰੈਸਟੋਰੈਂਟ ਜਿਹੜੇ ਹੁੰਦੇ ਨੇ, ਕਿਵੇਂ ਤਲ ਤਲ ਕੇ ਚੀਜ਼ਾਂ ਜਿਹੜੀਆਂ ਉਹ ਖਵਾਈਆਂ ਜਾਂਦੀਆਂ, ਆਰਟਰੀਜ਼ ਬਲੌਕ ਹੁੰਦੀਆਂ ਰਹਿੰਦੀਆਂ ਲੋਕਾਂ ਦੀਆਂ, ਮਗਰੋਂ ਫਿਰ ਤੁਸੀਂ ਦੇਖ ਲਿਓ, ਉਹ ਤਾਂ ਜਿਹਦੀਆਂ ਮਰਜ਼ੀ ਸਕਦੀਆਂ, ਦੇਖੋ ਉਹ ਕੁਛ ਨੀ ਆਪਾਂ ਕਹਿ ਸਕਦੇ ਗੇ, ਪਰ ਇੱਕ ਹੁੰਦਾ ਸਪੈਸੀਫਿਕ ਕੌਜ਼ਸ ਹੁੰਦੇ ਨੇ ਜਿਹੜੇ ਸ਼ੌਕੀਨ ਨੇ ਬਾਹਰੋਂ ਖਾਣ ਦੇ, ਹਨਾ, ਉਹਨਾਂ ਨੂੰ ਖਿਆਲ ਰੱਖਣਾ ਚਾਹੀਦਾ। ਤਲੀਆਂ ਹੋਈਆਂ ਚੀਜ਼ਾਂ, ਮਤਲਬ ਮਾੜੀਆਂ ਚੀਜ਼ਾਂ, ਸਾਫ਼ ਸੁਥਰਾ ਖਾਣਾ ਬਣਿਆ ਹੋਵੇ, ਹਨਾ, ਇਹਨਾਂ ਚੀਜ਼ਾਂ ਦਾ ਖਿਆਲ ਰੱਖ ਕੇ ਬਾਹਰੋਂ ਖਾਇਆ ਕਰੋ। ਲਓ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈਣਾ, ਬ੍ਰੇਕ ਤੋਂ ਬਾਅਦ ਫਿਰ ਗੱਲਾਂ ਕਰਦੇ ਹਾਂ।
ਪੰਜਾਬੀ ਆਰਟਸ ਐਸੋਸੀਏਸ਼ਨ ਬੜੇ ਮਾਣ ਨਾਲ ਪੇਸ਼ ਕਰਦੇ ਨੇ ਨਿੱਕੇ ਨਾਟਕ ਵੱਡੀਆਂ ਗੱਲਾਂ ਸੀਜ਼ਨ 4। ਇੱਕ ਟਿਕਟ ਵਿੱਚ ਵੇਖੋ 3 ਨਾਟਕ, ਸਕੈਮ 2021, RAC ਟਿਕਟ ਅਤੇ ਵਿਰਾਮ, ਅਜਿਹੀਆਂ ਕਹਾਣੀਆਂ ਜੋ ਤੁਹਾਡੇ ਦਿਲ ਨੂੰ ਛੂ ਜਾਣਗੀਆਂ। 20 ਅਤੇ 21 ਜੁਲਾਈ ਨੂੰ ਬ੍ਰੈਂਟਨ ਦੇ ਸਿਰਲ ਕਲਾਕ ਥੀਏਟਰ ਵਿਖੇ, ਟਿਕਟਾਂ ਸਿਰਫ $20। ਵਧੇਰੇ ਜਾਣਕਾਰੀ ਲਈ ਕਾਲ ਕਰੋ ਬਲਜਿੰਦਰ ਲੇਲਨਾ 416-677-1555, 416-677-1555। ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼, ਨਿੱਕੇ ਨਾਟਕ ਵੱਡੀਆਂ ਗੱਲਾਂ ਸੀਜ਼ਨ 4।
ਕਬੱਡੀ ਪ੍ਰੇਮੀਆਂ ਲਈ ਖੁਸ਼ਖਬਰੀ, ਇਸ ਵਾਰ ਦਾ ਕੈਨੇਡਾ ਕਬੱਡੀ ਕੱਪ 3 ਅਗਸਤ ਨੂੰ ਪਹਿਲੀ ਵਾਰ ਲੰਡਨ ਓਨਟੈਰੀਓ ਵਿੱਚ ਹੋਣ ਜਾ ਰਿਹਾ ਹੈ। ਯੰਗ ਕਬੱਡੀ ਕਲੱਬ ਵੱਲੋਂ ਕਰਵਾਏ ਜਾ ਰਹੇ ਇਸ ਕੱਪ ਵਿੱਚ ਹੁੰਮ ਹੁਮਾ ਕੇ ਪਹੁੰਚੋ। ਕੈਨੇਡਾ ਕਬੱਡੀ ਕੱਪ 2024 ਇੰਗਲੈਂਡ, ਇੰਡੀਆ, ਪਾਕਿਸਤਾਨ, USA, ਕੈਨੇਡਾ ਈਸਟ ਤੇ ਕੈਨੇਡਾ ਵੈਸਟ ਦੀਆਂ ਟੀਮਾਂ ਭਾਗ ਲੈਣਗੀਆਂ। ਟਿਕਟ ਸਿਰਫ $35, $55, $75 ਤੇ VIP। ਅੱਜ ਹੀ ਖਰੀਦੋ। ਜਾਣਕਾਰੀ ਲਈ 416-704-5550 ਜਾਂ ਫਿਰ 416-831-3609। ਕੈਨੇਡਾ ਕਬੱਡੀ ਕੱਪ 2024।
Mama's Pizza 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰਾਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਡਿਪ ਫੋਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਪੰਜਾਬੀ ਆਰਟਸ ਐਸੋਸੀਏਸ਼ਨ ਵਾਲੇ ਅਲੱਗ ਅਲੱਗ ਇਸ਼ੂ ਦੇ ਉੱਤੇ, ਅਲੱਗ ਅਲੱਗ ਮਸਲਿਆਂ ਦੇ ਉੱਤੇ ਨਾਟਕ ਕਰਦੇ ਨੇ। ਨਾਟਕ ਰਾਹੀਂ ਇਹ ਤੁਹਾਡੇ ਮਨਾਂ ਦੇ ਵਿੱਚ, ਤੁਹਾਡੇ ਦਿਮਾਗਾਂ ਦੇ ਵਿੱਚ, ਤੁਹਾਡੀ ਜ਼ਬਾਨ ਦੇ ਉੱਤੇ ਕੀ ਚੀਜ਼ ਆ ਉਹਨੂੰ ਤੁਹਾਡੇ ਸਾਹਮਣੇ ਹੀ ਪੇਸ਼ ਕਰਦੇ ਨੇ। ਸੰਤੁਸ਼ਟੀ ਹੁੰਦੀ ਆ ਦੇਖ ਕੇ ਵੀ ਕੋਈ ਸਾਡੀ ਗੱਲ ਕਰ ਰਿਹਾ, ਸਾਡੇ ਇਸ਼ੂਜ਼ ਬਾਰੇ ਬੋਲ ਰਿਹਾ। ਸਾਡੇ ਨਾਲ ਨੇ ਜੀ ਬਲਜਿੰਦਰ ਲੇਹਣਾ ਜੀ, ਪੰਜਾਬੀ ਆਰਟਸ ਐਸੋਸੀਏਸ਼ਨ ਤੋਂ ਪ੍ਰੋਗਰਾਮ ਲੈ ਕੇ ਆ ਰਹੇ ਨੇ ਬਹੁਤ ਸੋਹਣਾ ਨਾਟਕਾਂ ਦਾ। ਹਾਂਜੀ ਬਲਜਿੰਦਰ ਜੀ, ਨਿੱਘਾ ਸਵਾਗਤ ਤੁਹਾਡਾ।
ਥੈਂਕ ਯੂ ਵਿਰਾਟ ਸਾਹਿਬ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਨਫੋਰਮੇਸ਼ਨ ਤੁਸੀਂ ਆਲਰੇਡੀ ਦੇ ਹੀ ਰਹੇ ਹਾਂ,
ਫਿਰ ਵੀ ਜਦੋਂ ਤੁਸੀਂ ਦਿੰਦੇ ਹੋ ਨਾ ਥੋੜਾ ਜਿਹਾ ਕੁਝ ਵੱਖਰਾ ਹੁੰਦਾ, ਕੋਈ ਹੋਰ ਬੰਦਾ ਸੁਣ ਲੈਂਦਾ।
ਕਿਉਂਕਿ ਅਸੀਂ ਦੇਖੋ ਜੀ, ਨਾਟਕਾਂ ਦਾ ਟ੍ਰੇਡਮਾਰਕ ਸੈੱਟ ਕੀਤਾ ਪੰਜਾਬੀ ਆਰਟਸ ਐਸੋਸੀਏਸ਼ਨ ਦਾ, ਜਦੋਂ ਨਾਂ ਆਉਂਦਾ ਬਹੁਤ ਸਾਰੇ ਸਾਡੇ ਸਰੋਤੇ ਦਰਸ਼ਕ ਸਮਝ ਆਉਂਦੇ ਕਿ ਵਧੀਆ ਨਾਟਕ ਆ ਰਹੇ ਆ। ਬਹੁਤ ਸਾਰੇ ਨਵੇਂ ਆਏ, ਉਹਨਾਂ ਨੂੰ ਸਾਡਾ ਦੱਸਣ ਦਾ ਫਰਜ਼ ਬਣਦਾ। ਪਿਛਲੇ 30 ਸਾਲ ਤੋਂ 32 ਸਾਲ ਤੋਂ ਅਸੀਂ ਨਾਟਕ ਕਰ ਰਹੇ ਹਾਂ ਤੇ ਸਾਡੀ ਟੀਮ ਵੱਡੀ ਹੋਣ ਕਰਕੇ ਅਸੀਂ ਐਕਟੀਵਿਟੀ ਥੋੜੀਆਂ ਵਧਾਈਆਂ ਹੋਈਆਂ, ਜਿਵੇਂ ਕਵੀ ਦਰਬਾਰ ਕੀਤਾ, ਨਾਟਕ ਅਸੀਂ ਮਾਰਚ ਚ ਕੀਤਾ ਸੀਗਾ CID, ਹੁਣ ਅਸੀਂ ਨਿੱਕੇ ਨਾਟਕ ਵੱਡੀਆਂ ਗੱਲਾਂ ਦੀ ਚੌਥਾ ਸੀਜ਼ਨ ਕਰ ਰਹੇ ਹਾਂ, ਜਿਹਦੇ ਵਿੱਚ 3 ਨਾਟਕ ਪੇਸ਼ ਹੋਣਗੇ, ਵਿਰਾਮ, RAC ਟਿਕਟ ਤੇ ਸਕੈਮ 2021। ਸਕੈਮ 2021 ਜਿਹੜੇ ਆਪਾਂ ਨੂੰ ਰੋਜ਼ ਕਾਲਾਂ ਆਉਂਦੀਆਂ ਉਹਦੇ ਬੇਸ ਤੇ ਦੋ ਨਾਟਕ ਸੀਰੀਅਸ ਆ ਤੇ ਤਿਆਰੀ ਪੂਰੀ ਆ। ਐਤਕੀ ਹੋ ਰਹੇ ਸਾਡੇ ਸਾਰੇ ਨਾਟਕ ਇਹਦੇ ਚ ਸਿਰਲ ਕਲਾਰਕ ਥੀਏਟਰ ਜਿਹੜਾ ਕਿ ਲੋਫਰ ਲੇਕ ਤੇ ਆ, ਕੈਨੇਡੀ ਸੈਂਡਲਵੁੱਡ, ਉਹ ਛੋਟਾ ਥੀਏਟਰ, ਇਸ ਕਰਕੇ ਅਸੀਂ 2 ਦਿਨ ਪ੍ਰੋਗਰਾਮ ਰੱਖਿਆ, ਸੈਚਰਡੇ 4 ਵਜੇ ਤੇ ਸੰਡੇ 1 ਵਜੇ ਇਸੇ ਵੀਕ ਇਸੇ 20-21 ਤਰੀਕ ਨੂੰ।
ਬਿਲਕੁਲ ਬਲਜਿੰਦਰ ਜੀ, ਤੁਹਾਨੂੰ ਯਾਦ ਆ ਤੁਸੀਂ ਕਿਤੇ ਕਿਤੇ ਨਾ ਨਾਟਕ ਕਰਕੇ ਬਾਅਦ ਦੇ ਵਿੱਚ ਡਿਸਕਸ਼ਨ ਵੀ ਕਰਾਉਣੇ, ਉਹ ਬੜਾ ਚੰਗਾ ਲੱਗਦਾ। ਦੇਖੋ ਕਈ ਵਾਰ ਤਾਂ ਇਹ ਹੁੰਦਾ ਨਾ, ਨਾਟਕ ਕਰਾਉਣ ਵਾਲੇ ਆਪਣੀ ਤਰੀਫ ਹੀ ਸੁਣਦੇ ਹੁੰਦੇ ਆ, ਪਰ ਜਿਹੜਾ ਤੁਸੀਂ ਉੱਥੇ ਕਈ ਵਾਰੀ ਕਰਵਾਉਂਦੇ ਹੁੰਦੇ ਆ ਉਹਦੇ ਚ ਅਲੱਗ ਅਲੱਗ ਓਪੀਨੀਅਨ ਆਉਂਦੇ ਨੇ, ਕਈ ਵਾਰੀ ਜਿਹੜੇ ਕ੍ਰਿਟੀਕ ਹੁੰਦੇ ਨੇ ਉਹ ਥੋੜੀ ਜਿਹੀ ਨੁਕਤਾਚੀਨੀ ਵੀ ਕਰਦੇ ਨੇ, ਉਹ ਬਹੁਤ ਵਧੀਆ ਰੁਝਾਨ ਹੁੰਦਾ।
ਨਹੀਂ ਉਹ ਵੀ ਵਧੀਆ ਜੀ, ਕਈ ਵਾਰ ਅਸੀਂ ਉਹ ਦੋਨਾਂ ਚੀਜ਼ਾਂ ਉੱਥੇ ਫਿਰ ਦਰਸ਼ਕ ਜਿਵੇਂ ਅਸੀਂ ਬੜਾ ਲਿਮਿਟਡ ਰੱਖਿਆ ਹੁੰਦਾ ਵੀ 2.5 ਘੰਟਾ ਤੇ 1.5 ਘੰਟਾ, ਸੋ ਉਹ ਕਈ ਵਾਰ ਲੰਬਾ ਹੋ ਜਾਂਦਾ ਇਸ ਕਰਕੇ, ਪਰ ਅਸੀਂ ਆਲਵੇਜ ਫੀਡਬੈਕ ਨੂੰ ਵੈਲਕਮ ਕਰਦੇ ਹਾਂ, ਜਦੋਂ ਸਾਨੂੰ ਮਰਜ਼ੀ ਦੱਸੋ ਰਹਿ ਰਿਹਾ ਅਸੀਂ ਉਹਦੇ ਤੇ ਪੂਰਾ ਕੋਸ਼ਿਸ਼ ਕਰਾਂਗੇ, ਹਮੇਸ਼ਾ ਕਰਦੇ ਹਾਂ, ਥੋਤੋਂ ਵੀ ਸਲਾਹ ਪੁੱਛਦੇ ਹਾਂ ਵੀ ਕਿਸ ਤਰ੍ਹਾਂ ਕਰੀਏ, ਕਿਸ ਤਰ੍ਹਾਂ ਦੇ ਵਿਸ਼ੇ ਲੈ ਕੇ ਆਈਏ, ਫਿਰ ਅਸੀਂ ਆਲਵੇਜ ਕਹਿੰਦੇ ਕਿ ਸਾਨੂੰ ਨਵੀਆਂ ਕਹਾਣੀਆਂ, ਲੋਕਲ ਕਹਾਣੀਆਂ ਦਿਓ, ਅਸੀਂ ਨਾਟਕ ਲਿਖਵਾ ਲਾਂਗੇ। ਸੋ ਕੋਸ਼ਿਸ਼ ਹੁੰਦੀ ਹੈ ਵੀ ਕੁਛ ਨਾ ਕੁਛ ਕਰਦੇ ਰਹੀਏ। ਸੋ ਹੁਣ ਸਾਡੇ ਨਿੱਕੇ ਨਾਟਕ ਵੱਡੀਆਂ ਗੱਲਾਂ ਆ ਰਹੀਆਂ, ਅਕਤੂਬਰ ਚ ਇੱਕ ਫੁੱਲ ਲੈਂਥ ਵੱਡਾ ਪਲੇ ਆ ਰਿਹਾ, ਸੋ ਬਸ ਸਪੋਰਟ ਕਰੋ ਤੇ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਜੀ।
ਬਿਲਕੁਲ ਜੀ, ਨੰਬਰ ਦੇ ਜਾਓ ਤੇ ਟਿਕਟਾਂ ਦੱਸੋ ਕਿੱਥੋਂ ਮਿਲਦੀਆਂ ਨੇ।
ਹਾਂਜੀ, ਮੈਨੂੰ ਕਾਲ ਕਰਕੇ 416-677-1555 ਤੇ ਟੈਕਸਟ ਕਰ ਦਿਓ, ਮੈਂ ਤੁਹਾਨੂੰ ਲਿੰਕ ਭੇਜ ਦਿਆਂਗਾ। ਥੋੜੀਆਂ ਟਿਕਟਾਂ ਲਿਮਿਟਡ ਦੀਆਂ ਅਵੇਲੇਬਲ ਆ, ਪਰ ਮੈਨੂੰ ਕਾਲ ਕਰਨ ਤੇ ਕਾਲ ਕਰ ਲਓ, ਜਿਹੜਾ ਕੋਈ ਨਹੀਂ ਬੁੱਕ ਕਰ ਸਕਦਾ ਮੈਨੂੰ ਦੱਸ ਦਿਓ, ਮੈਂ ਉਹਨਾਂ ਦੀਆਂ ਟਿਕਟਾਂ ਬੁੱਕ ਕਰਕੇ ਹਾਲ ਦੇ ਉੱਥੇ ਫਰੰਟ ਤੇ ਰੱਖ ਦਿਆਂਗਾ ਜੀ। ਤੇ ਤੁਹਾਡਾ ਸਪੋਰਟ ਕਰਨ ਲਈ, ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ। 416-677-1555।
ਮਿਹਰਬਾਨੀ ਬਲਜਿੰਦਰ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ।
ਥੈਂਕ ਯੂ, ਥੈਂਕ ਯੂ,
ਮਿਹਰਬਾਨੀ। ਪੰਜਾਬੀ ਆਰਟਸ ਐਸੋਸੀਏਸ਼ਨ ਵੱਡੀ ਟੀਮ ਹੈ। ਜਿਵੇਂ ਨਾਟਕ ਕਰਦੇ ਨੇ, ਕਈ ਵਾਰੀ ਨਾਟਕਕਾਰਾਂ ਨੂੰ ਵੀ ਬੁਲਾਉਂਦੇ ਨੇ, ਉਹਨਾਂ ਨਾਲ ਡਿਸਕਸ਼ਨ ਕਰਵਾਉਂਦੇ ਨੇ ਇੱਥੇ ਪੰਜਾਬ ਤੋਂ ਨਾਟਕਕਾਰ ਪਾਲੀ ਭੁਪਿੰਦਰ ਜਾਂ ਹੋਰ ਨਾਟਕਕਾਰ ਬਹੁਤ ਆਉਂਦੇ ਨੇ, ਲੋਕ ਜਾਣਦੇ ਨੇ, ਤੇ ਵੱਡੀ ਗੱਲ ਆ ਵੀ ਮਸਲਿਆਂ ਦੇ ਉੱਤੇ ਨਾਟਕ ਕਰਦੇ ਨੇ ਤੇ ਉਹ ਨਾਟਕ ਆ ਜਿਹੜੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਦੇ ਨੇ। ਸਾਡੀ ਜ਼ਿੰਦਗੀ ਦੇ ਵਿੱਚ ਇਹ ਵਿਸ਼ੇ ਹੁੰਦੇ ਆ, ਸਾਡੀਆਂ ਸਮੱਸਿਆਵਾਂ ਹੁੰਦੀਆਂ, ਤੇ ਇਸ ਕਰਕੇ ਜ਼ਰੂਰ ਜਾਇਓ ਜੀ ਤੁਸੀਂ। ਬਰਜਿੰਦਰ ਲੇਲਣਾ ਜੀ ਸੁਨੇਹਾ ਦੇ ਕੇ ਗਏ ਨੇ। ਆਪਣੀ ਗੱਲਬਾਤ ਜਿਹੜੀ ਚੱਲ ਰਹੀ ਸੀ ਅੱਜ, ਉਹ ਚੱਲ ਰਹੀ ਸੀ ਖਾਣੇ ਸੰਬੰਧੀ। ਜਿਹੜੀ ਸੇਫਟੀ ਹੁੰਦੀ ਆ ਖਾਣਾ ਜਿਹੜਾ, ਉਹ ਜਦੋਂ ਆਪਾਂ ਬਾਹਰੋਂ ਖਾਂਦੇ ਹਾਂ, ਘਰੋਂ ਤਾਂ ਦੇਖੋ ਸਾਫ਼ ਸੁਥਰਾ ਹੀ ਹੁੰਦਾ ਘਰ ਦਾ ਖਾਣਾ, ਤੇ ਪਰ ਜਿਹੜਾ ਬਾਹਰੋਂ ਖਾਣਾ ਸਾਨੂੰ ਮਿਲਦਾ, ਕਈ ਵਾਰੀ ਰਿਵਿਊਜ਼ ਉਹਦੇ ਬੜੇ ਸੋਹਣੇ ਸੋਹਣੇ ਪਾਏ ਹੁੰਦੇ ਨੇ। ਇੰਟਰਨੈਟ ਦਾ ਯੁੱਗ ਆ, ਲੋਕ ਸਮਝਦੇ ਵੀ ਰਿਵਿਊ ਆ ਜਿਹੜੇ ਉਹਦੇ ਆਸਰੇ ਚੱਲਦੇ ਨੇ, ਚੱਲਦੇ ਵੀ ਨੇ ਬਿਜ਼ਨਸ ਰਿਵਿਊਜ਼ ਦੇ ਆਸਰੇ, ਪਰ ਗੱਲ ਤਾਂ ਇਹ ਆ ਵੀ ਜਿੰਨਾ ਕੁਛ ਰਿਵਿਊਜ਼ ਚ ਲਿਖਿਆ ਹੁੰਦਾ, ਜਿੰਨਾ ਕੁ ਲੋਕ ਐਕਸਪੈਕਟ ਕਰਦੇ ਆ, ਉਹ ਸਟੈਂਡਰਡ ਨੂੰ ਮੇਨਟੇਨ ਰੱਖਣਾ ਵੀ ਬਿਜ਼ਨਸ ਦੀ ਡਿਊਟੀ ਹੁੰਦੀ ਆ, ਬਿਜ਼ਨਸ ਓਨਰ ਦੀ ਡਿਊਟੀ ਹੁੰਦੀ ਆ, ਤੇ ਬਿਜ਼ਨਸ ਦੇ ਜਿਹੜੇ ਇੰਪਲੋਈਜ਼ ਨੇ ਉਹਨਾਂ ਦੀ ਵੀ ਡਿਊਟੀ ਹੁੰਦੀ ਆ। ਗੱਲ ਫਿਰ ਇੰਪਲੋਈਜ਼ ਤੇ ਵੀ ਆ ਜਾਂਦੀ ਹੈ ਕਿਤੇ ਨਾ ਕਿਤੇ, ਓਨਰ ਤੇ ਵੀ ਆਉਂਦੀ ਹੈ, ਇੰਪਲੋਈ ਤੇ ਵੀ। ਕਈ ਵਾਰੀ ਬਿਜ਼ਨਸਿਸ ਜਿਹੜੇ ਹੁੰਦੇ ਨੇ ਨਾ, ਫਰੈਂਚਾਈਜ਼ ਬਿਜ਼ਨਸ ਜਾਂ ਨਾ ਵੀ ਫਰੈਂਚਾਈਜ਼ ਹੋਣ, ਨੋ ਨੇਮ, ਮਤਲਬ ਨੋ ਨੇਮ ਬਿਜ਼ਨਸ ਕਹਿ ਦਿੰਦੇ ਹਾਂ ਆਪਾਂ ਉਹਨੂੰ, ਨਾਨ ਫਰੈਂਚਾਈਜ਼ ਬਿਜ਼ਨਸ ਐਪਰੋਪ੍ਰੀਏਟ ਵਰਡ ਆ। ਉਹਦੇ ਚ ਕੀ ਹੁੰਦਾ ਵੀ ਜੇ ਕਿਸੇ ਬਿਜ਼ਨਸ ਓਨਰ ਕੋਲ 3-4 ਸਟੋਰ ਨੇ ਸਪੋਜ਼, ਉਹ ਓਨਰ ਤਾਂ ਹਰੇਕ ਥਾਂ ਨਹੀਂ ਰਹਿ ਸਕਦਾ, ਪਰ ਉਹ ਇੰਪਲੋਈਜ਼ ਦੇ ਆਸਰੇ ਹੁੰਦਾ, ਮੈਨੇਜਰ ਹੁੰਦਾ। ਪਰ ਜਿਹੜੇ ਲੋਕਾਂ ਨੇ ਖਾਣਾ ਬਣਾਉਣਾ ਨਾ, ਉਹਨਾਂ ਨੂੰ ਬਹੁਤ ਬੇਹੱਦ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ। ਜੇ ਉਹ ਨਹੀਂ ਖਾਣਾ ਵਧੀਆ ਪ੍ਰੋਵਾਈਡ ਕਰ ਸਕਦੇ, ਨਹੀਂ ਮੇਨਟੇਨ ਕਰਦੇ, ਹੋਰ ਕੋਈ ਕੰਮ ਕਰ ਲੈਣ। ਬੜੇ ਥਾਂ ਤੇ ਬੜੇ ਅਲੱਗ ਅਲੱਗ ਕੰਮਾਂ ਦੇ ਵਿੱਚ ਬਹੁਤ ਪੈਸੇ ਨੇ, ਹਨਾ। ਇਹ ਕੰਮ ਇਹੋ ਜਿਹਾ ਭਾਈ ਜਿੱਥੇ ਨਾ ਤੁਸੀਂ ਲੋਕਾਂ ਦੀ ਸੰਤੁਸ਼ਟੀ, ਲੋਕਾਂ ਦੀ ਤਸੱਲੀ ਕਰਾਉਣੀ ਹੁੰਦੀ ਆ, ਮਤਲਬ ਤੁਹਾਡੇ ਤੇ ਕੋਈ ਉਂਗਲਾਂ ਨਾ ਰੱਖ ਸਕੇ ਖਾਣੇ ਵਾਲੇ ਮਸਲੇ ਦੇ ਉੱਤੇ। ਇਸ ਕਰਕੇ ਚਲੋ ਇਹ ਚੰਗੀ ਗੱਲ ਆ ਐਡਮਿਨਿਸਟ੍ਰੇਸ਼ਨ ਪੱਖ ਤੋਂ ਬਈ ਹੈਲਥ ਇੰਸਪੈਕਟਰ ਚੈੱਕ ਕਰਦੇ ਨੇ। ਖਿਆਲ ਰੱਖਿਆ ਕਰੋ ਦੋਸਤੋ, ਤੁਸੀਂ ਵੀ ਨਿਗਰਾਨੀ ਰੱਖਿਆ ਕਰੋ ਜੇ ਤੁਸੀਂ ਖਾਣਾ ਖੁਣਾ ਖਾਣ ਜਾਂਦੇ ਹੁੰਦੇ ਆ ਬਾਹਰੋਂ। ਇੱਥੇ ਖਬਰਾਂ ਦਾ ਰੋਖਾ ਜਿਹੜਾ ਥੋੜਾ ਜਿਹਾ ਚੇਂਜ ਕਰਦੇ ਆ। ਪੁਲਿਸ ਨੇ ਹਥਿਆਰ ਥੂਰ ਕਾਫੀ ਫੜੇ ਨੇ, ਤੇ ਇਹ ਐਕਸੀਡੈਂਟ ਆ ਜਿਹੜੇ, ਚਲੋ ਇੱਕ ਤਾਂ ਲੋਕ ਰੋਜ਼ ਗੋਲੀ ਚੱਲਦੀ ਆਲੇ ਦੁਆਲੇ ਪਤਾ ਤੁਹਾਨੂੰ, ਪਰ ਮੈਂ ਉਧਰ ਨੀ ਅੱਜ ਹਾਲ ਦੀ ਘੜੀ ਜਾਣਾ, ਮੇਰੇ ਮਨ ਦੇ ਵਿੱਚ ਹੋਰ ਕੋਈ ਜਿਹੜਾ ਹੈਗਾ ਮੁੱਦਾ ਹੈਗਾ। ਐਕਸੀਡੈਂਟਸ ਬਹੁਤ ਹੁੰਦੇ ਨੇ, ਕਾਫੀ ਸਾਲ ਪਹਿਲਾਂ ਇੱਥੇ ਰੌਲਾ ਪੈਂਦਾ ਰਿਹਾ ਇੰਸ਼ੋਰੈਂਸ ਦਾ, ਧਰਨੇ ਬਜਾਰੇ ਵੀ ਹੁੰਦੇ ਸੀ ਲਗਾਤਾਰ, ਇੰਸ਼ੋਰੈਂਸ ਨੂੰ ਪੋਸਟਲ ਕੋਡ ਨਾਲ ਜੋੜਿਆ ਜਾਂਦਾ ਸੀ, ਹੁਣ ਵੀ ਜੋੜਿਆ ਜਾਂਦਾ। ਬਹੁਤ ਸਾਰੇ MPP ਤੇ MP ਇੰਸ਼ੋਰੈਂਸ ਵਾਲੇ ਮੁੱਦੇ ਤੇ ਉਹਨਾਂ ਨੇ ਚੋਣਾਂ ਵੀ ਜਿੱਤੀਆਂ ਨੇ, ਕੀਤਾ ਕੁਤਾ ਕੁਛ ਹੈ ਨੀ ਗਾ, ਉਹ ਇੱਕ ਅਲੱਗ ਇਸ਼ੂ ਆ। ਪਰ ਜਿਹੜੀ ਮੈਂ ਹੁਣ ਗੱਲ ਕਰਨ ਜਾ ਰਿਹਾ ਉਹ ਇਹ ਹੈ, ਰਫ ਡਰਾਈਵਿੰਗ ਤੇ ਰੈਸ਼ ਡਰਾਈਵਿੰਗ। ਬਹੁਤ ਸਾਰੀਆਂ ਸਟਰੀਟਸ ਨੇ, ਕਿਉਂਕਿ ਸਾਨੂੰ ਅਲੱਗ ਅਲੱਗ ਥਾਵਾਂ ਤੇ ਸਾਡਾ ਕੰਮ ਇਹੋ ਜਿਹਾ, ਅਲੱਗ ਅਲੱਗ ਸਟਰੀਟਸ ਦੇ ਵਿੱਚ ਜਾਣ ਦਾ ਮੌਕਾ ਹੁੰਦਾ, ਕਿਉਂਕਿ ਸਾਡਾ ਜਿਹੜਾ ਕੰਮ ਆ ਨਾ, ਚਲੋ ਉਹ ਤੁਹਾਨੂੰ ਪਤਾ ਹੈ ਕਿ ਰੀਅਲ ਸਟੇਟ ਦੇ ਕੰਮ ਦੇ ਵਿੱਚ ਸਾਨੂੰ ਬ੍ਰੋਕਰੇਜ ਵੱਲੋਂ ਹਦਾਇਤ ਹੁੰਦੀ ਆ ਫੇਸ ਟੂ ਫੇਸ ਮੀਟਿੰਗ ਦੀ, ਤੇ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਸਟਰੀਟਸ ਤੇ ਵੀ ਜਾਣ ਦਾ ਮੌਕਾ ਮਿਲਦਾ। ਕਈ ਥਾਵਾਂ ਤੇ ਸਟਰੀਟ ਵਾਲੇ ਇਕੱਠੇ ਹੋ ਕੇ ਨਾ ਆਪਣੇ ਸਪੀਡ ਬ੍ਰੇਕਰ ਜਿਹੜੇ ਹੁੰਦੇ ਨੇ ਉਹ ਸਟਰੀਟਸ ਦੇ ਉੱਤੇ ਲਵਾਉਂਦੇ ਨੇ, ਜਿਹੜੇ ਚੰਗੀ ਗੱਲ ਆ। ਪਰ ਅੱਜ ਕੱਲ ਬ੍ਰੈਂਪਟਨ ਖਾਸ ਕਰਕੇ ਇੰਨੀ ਤੇਜ਼ੀ ਦੇ ਨਾਲ ਕਾਰਾਂ ਭਜਾਈਆਂ ਜਾਂਦੀਆਂ ਨੇ ਸਟਰੀਟਸ ਦੇ ਉੱਤੇ ਵੀ ਜਿੱਥੇ ਬੱਚੇ ਖੇਡ ਰਹੇ ਹੁੰਦੇ ਨੇ। ਮੈਂ ਇਹ ਵੀ ਨੋਟ ਕੀਤਾ ਤੇ ਨੋਟ ਵੀ ਕਰਾਇਆ, ਮੈਨੂੰ ਕੋਈ ਸਿਆਣਾ ਬੰਦਾ ਜੇ ਕਹਿ ਵੀ ਦੇਵੇ ਵੀ ਭਾਈ ਤੁਸੀਂ ਤੇਜ਼ ਨਾ ਚਲਾਓ, ਤੇ ਆਪਣੇ ਪੰਜਾਬੀ ਫਿਰ ਇਹ ਕਹਿ ਕੇ ਜਾਂਦੇ ਤੇਰੇ ਕਿਹੜਾ ਪਿਓ ਦੀ ਸੜਕ ਆ, ਇਹ ਕਿਹਾ ਹੈ ਲੋਕਾਂ ਨੂੰ, ਮਤਲਬ ਤੇਰਾ ਕਿਹੜਾ ਨੁਕਸਾਨ ਹੋਇਆ, ਮੈਂ ਬੱਚਿਆਂ ਤੇ ਤਾਂ ਨੀ ਚੜਾਈ। ਅੱਛਾ ਹੁੰਦਾ ਕੀ ਹੈ, ਹੋ ਇਹ ਰਿਹਾ ਵੀ ਹਰ ਮੋੜ ਦੇ ਉੱਤੇ, ਖਾਸ ਕਰਕੇ ਜਿਹੜੇ ਨਵੇਂ ਡਰਾਈਵਰ ਨੇ, ਯੂ ਕੱਟ ਮਾਰ ਕੇ ਮੈਂ ਤੁਹਾਨੂੰ ਗਣਾ ਸਕਦਾ, ਇੰਟਰਸੈਕਸ਼ਨ ਗਣਾ ਸਕਦਾ। ਪਰਸੋਂ ਦੀ ਗੱਲ ਆ, ਕ੍ਰੈਡਿਟ ਵਿਊ ਐਂਡ ਬੋਨਲੈਸ ਦੇ ਉੱਤੇ ਯੂ ਕੱਟ ਮਾਰਨ ਲੱਗਿਆ ਸੀਗਾ, ਤੇ ਯੂ ਕੱਟ ਮਾਰ ਕੇ ਜਦੋਂ ਸਾਹਮਣੇ ਵਾਲੇ ਨੇ ਹਿੱਟ ਕੀਤਾ ਤੇ ਉਹਦੀ ਕਾਰ ਆ ਜਿਹੜੀ ਜਿੱਥੇ ਬੱਸ ਸਟਾਪ ਹੁੰਦਾ, ਜਿੱਥੇ ਬੱਸ ਰੁਕਦੀ ਹੁੰਦੀ ਆ, ਉੱਥੇ ਆਮ ਕਰਕੇ ਲੋਕ ਬੈਠੇ ਹੁੰਦੇ, ਕਈ ਵਾਰ ਸਾਡੇ ਬਜ਼ੁਰਗ ਬੈਠੇ ਹੁੰਦੇ, ਕਈ ਵਾਰੀ ਬੀਬੀਆਂ ਬੈਠੀਆਂ ਹੁੰਦੀਆਂ, ਕਈ ਵਾਰੀ ਬੱਚੇ ਬੈਠੇ ਹੁੰਦੇ ਆ, ਬਾਈ ਚਾਂਸ ਉਹਦੇ ਕੋਲ ਹੈ ਨੀ ਸੀ, ਨਹੀਂ 3-4 ਜਾਣੇ ਉੱਥੇ ਮਰ ਜਾਣੇ ਸੀ। ਇਸੇ ਤਰ੍ਹਾਂ ਹੀ ਇਸ ਤੋਂ ਪਿਛਲਾ ਇੰਟਰਸੈਕਸ਼ਨ ਆ ਜਿਹੜਾ, ਦੁਪਹਿਰੇ ਮੈਂ ਇੰਟਰਸੈਕਸ਼ਨ ਤੇ ਖੜਾ ਸੀ, ਰੈਡ ਲਾਈਟ ਸੀਗੀ ਸਾਨੂੰ, ਤਾਂ ਉਹ ਸਾਹਮਣੇ ਵਾਲੇ ਪਾਸੇ ਯੂ ਕੱਟ ਮਾਰਨ ਲੱਗਿਆ, ਉਹਦੇ ਚ ਜਦੋਂ ਅਸੀਂ ਤਾਂ ਰਾਈਟ ਟਰਨ ਲੈ ਕੇ ਰਾਈਟ ਨੂੰ ਮੁੜਨਾ ਸੀ, ਪਰ ਪਿੱਛੋਂ ਪਿੱਛੋਂ ਜਿਹੜੀ ਸਾਡੇ ਵਾਲੀ ਸਾਈਡ ਤੋਂ ਕਾਰ ਆਈ ਸੀ ਕਿਉਂਕਿ ਸਾਹਮਣੇ ਨੇ ਯੂ ਟਰਨ ਲਈ ਆ, ਇਸ ਕਰਕੇ ਉਹਦੇ ਵਿੱਚ ਵੱਜੀ ਪੈ, ਉਹਨੇ ਮੁੰਡੇ ਨੇ ਮਸਾਂ ਰੋਕੀ ਤੇ ਉਹਦੇ ਉੱਥੇ ਵੀ ਆਲੇ ਦੁਆਲੇ ਵਾਕਵੇ ਦੇ ਉੱਤੇ ਜਿਹੜੇ ਲੋਕ ਖੜੇ ਸੀ ਉਹਨਾਂ ਤੇ ਕਾਰ ਚੜ ਜਾਣੀ ਸੀ। ਹੁਣ ਤੁਸੀਂ ਕਹੋਗੇ ਜੇ ਤਾਂ ਇਹ ਤਾਂ ਡਰਾਈਵਰ ਨੂੰ ਸਜ਼ਾ ਮਿਲ ਜੂ, ਨਾ 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 ਨਾ, ਡਰਾਈਵਰ ਨੂੰ ਤਾਂ ਸਜ਼ਾ ਮਿਲਣੀ ਕਿ ਨਹੀਂ ਮਿਲਣੀ ਉਹਦੇ ਤਾਂ ਆਪਾਂ ਗੱਲਬਾਤ ਕਰਦੇ ਹਾਂ, ਪਰ ਪ੍ਰੋਬਲਮ ਕੀ ਹੁੰਦੀ ਆ ਜਿਹੜੇ ਏਰੀਏ ਦੇ ਵਿੱਚ ਨਿਕੰਮੇ ਤੇ ਨਲਾਇਕ ਡਰਾਈਵਰ ਕਰਕੇ ਰੋਜ਼ ਐਕਸੀਡੈਂਟ ਹੁੰਦੇ ਨੇ, ਉਹਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ, ਲੋਕਾਂ ਦੀ ਇੰਸ਼ੋਰੈਂਸ ਵੱਧ ਜਾਂਦੀ ਆ, ਉਸ ਪੋਸਟਲ ਕੋਡ ਦੀ ਇੰਸ਼ੋਰੈਂਸ ਵੱਧਦੀ ਆ, ਤੇ ਜੇ ਕਿਤੇ ਕੋਈ ਵੱਡਾ ਐਕਸੀਡੈਂਟ ਹੁੰਦਾ ਵੀ ਖੇਡਦੇ ਹੋਏ ਬੱਚਿਆਂ ਤੇ ਜਾਂ ਕਿਤੇ ਇਧਰ ਉਧਰ ਕਾਰਾਂ ਵੱਜਦੀਆਂ, ਜਿਵੇਂ ਅੱਜ ਕੱਲ ਤਾਂ ਕਾਰਾਂ ਜਿਹੜੀਆਂ ਉੱਡ ਕੇ ਲਿਵਿੰਗ ਰੂਮ ਚ ਵੀ ਪਹੁੰਚ ਜਾਂਦੀਆਂ ਨੇ, ਫੈਂਸ ਨੂੰ ਤੋੜ ਕੇ ਗਾਂਹ ਦੀ ਗਾਂਹ ਹੋ ਜਾਂਦੀਆਂ ਨੇ, ਤੇ ਉਹ ਤਾਂ ਫਿਰ ਤੁਸੀਂ ਅੰਦਾਜ਼ਾ ਦੇਖ ਲਓ ਵੀ ਇੰਸ਼ੋਰੈਂਸ ਦੇ ਕਲੇਮ ਬਣਦੇ ਆ। ਇੰਸ਼ੋਰੈਂਸ ਕੰਪਨੀਆਂ ਦੇ ਨਾਲ ਲੜੋ ਲੜਾਈ ਜਿੱਜਦਾਈ ਇਹ ਇੱਕ ਅਲੱਗ ਇਸ਼ੂ ਹੈਗਾ, ਪਰ ਰਫ ਡਰਾਈਵਿੰਗ, ਰੈਸ਼ ਡਰਾਈਵਿੰਗ, ਕੇਅਰਲੈਸ ਡਰਾਈਵਿੰਗ ਇਹ ਇੱਕ ਅਲੱਗ ਇਸ਼ੂ ਆ। ਅੱਛਾ, ਫੇਰ ਇਸ ਤੋਂ ਵੀ ਅੱਗੇ ਸਿਟੀ ਦੀ ਨਲਾਇਕੀ, ਮੈਂ ਤੁਹਾਨੂੰ ਰੀਅਲੀ ਆਪਣੇ ਨਾਲ ਆਪਣੀ ਘਟਨਾ ਦੱਸਦਾ। ਕਿਤੇ ਸੈਰ ਕਰਨ ਜਾਂਦੇ ਸੀਗੇ ਤੇ ਕਾਰਾਂ ਇੰਨੀ ਤੇਜ਼ੀ ਨਾਲ ਭੱਜ ਰਹੀਆਂ ਸੀਗੀਆਂ ਬਈ ਆਊਟ ਆਫ ਕੰਟਰੋਲ ਹੋ ਕੇ ਕਿਸੇ ਮਹਾਂਪੁਰਸ਼ ਤੋਂ ਸਿਰਫ ਇੱਕ ਫੁੱਟ ਦੀ ਦੂਰੀ ਰਹਿ ਗਈ ਸਾਡੇ ਕੋਲ, ਸ਼ੋ ਕਰਕੇ ਲੰਘ ਗਈ, ਤੇ ਨਹੀਂ ਤਾਂ ਹੁਣ ਨੂੰ ਮੇਰਾ ਵੀ ਕੀਰਤਨ ਸੋਲਾ ਪੜਿਆ ਜਾਣਾ ਸੀਗਾ। ਇਹ ਬਾਵਾ ਕਾਫੀ ਹਫ਼ਤਿਆਂ ਦੀ ਗੱਲ ਆ। ਇਸ ਕਰਕੇ ਹਰੇਕ ਸਿਟੀਜ਼ਨ ਦੀ ਡਿਊਟੀ ਬਣਦੀ ਆ, ਸ਼ਹਿਰਾਂ ਦੀ ਡਿਊਟੀ ਬਣਦੀ ਆ ਵੀ ਉਹ ਥਾਂ ਥਾਂ ਦੇ ਉੱਤੇ ਕੈਮਰੇ ਲਾਉਣ, ਨੰਬਰ ਇੱਕ, ਤੇ ਨੰਬਰ ਦੋ ਪੁਲਿਸ ਵਾਲੇ ਜਿਹੜੇ ਸੱਜਣ ਨੇ ਇਹ ਜਦੋਂ ਤਾਂ ਹੋ ਜਾਂਦਾ ਐਕਸੀਡੈਂਟ ਉਦੋਂ ਤਾਂ ਪੰਜ ਪੰਜ ਕਾਰਾਂ ਲੈ ਕੇ ਆ ਜਾਂਦੇ, ਹਾਲਾਂਕਿ ਕਾਰ ਇੱਕ ਦੀ ਪੁਲਿਸ ਵਾਲੇ ਦੀ ਲੋੜ ਹੁੰਦੀ, ਉਦੋਂ ਫਿਰ ਖੜਾ ਲੈਂਦੇ ਨੇ ਛੇ ਛੇ ਕਾਰਾਂ। ਜਦੋਂ ਪਹਿਲਾਂ ਕਾਰਾਂ ਭਾਜੇ ਉੱਤੇ ਗਲਤ ਯੂ ਕੱਟ ਮਾਰੇ ਜਾਂਦੇ ਨੇ, ਸਪੀਡਿੰਗ ਹੁੰਦੀ ਆ ਪਹਿਲਾਂ, ਉਦੋਂ ਪਤਾ ਨੀ ਕੇਅਰ ਕਰਦੇ ਕਿ ਨਹੀਂ, ਜਾਂ ਜਾਂਦੇ ਆਉਂਦੇ ਇਹਨਾਂ ਨੂੰ ਕੁਛ ਪਤਾ ਲੱਗ ਜੇ ਉਹਨੂੰ ਤਾਂ ਟਿਕਟ ਟੁਕਟ ਦੇ ਜਾਂਦੇ ਆ, ਪਰ ਜਿੱਥੇ ਲੋੜ ਤੋਂ ਜ਼ਿਆਦਾ ਇਹੋ ਜਿਹਾ ਕੁਛ ਵਾਪਰਦਾ ਪੁਲਿਸ ਵਾਲੇ ਵੀ ਕੇਅਰ ਨੀ ਕਰਦੇ, ਜਾਂਦੇ ਹੀ ਨੀ ਉਧਰ ਨੂੰ, ਹੈਰਾਨੀ ਹੁੰਦੀ ਆ ਵੀ ਜਦੋਂ ਫਿਰ। ਅੱਛਾ, ਹੋਰ ਹੈਰਾਨੀ ਦੀ ਗੱਲ, ਮੇਰੇ ਕੋਲ ਉਦਾਹਰਣਾਂ ਪਈਆਂ, ਲਿਖੀਆਂ ਹੋਈਆਂ ਉਦਾਹਰਣਾਂ ਪਈਆਂ ਤਰੀਕਾਂ ਦੇ ਸਮੇਤ, ਬਈ ਜਿੱਥੇ ਨੁਕਸਾਨ ਹੋਇਆ ਕਿਸੇ ਦੀ ਗਲਤੀ ਹੈ, ਜਦੋਂ ਕੋਰਟ ਦੇ ਵਿੱਚ ਜਾਣ ਦਾ ਟਾਈਮ ਆਉਂਦਾ ਹੈ ਪੁਲਿਸ ਵਾਲੇ ਮਹਾਂਪੁਰਸ਼ ਵੀ ਨੇ, ਇਹ ਉੱਥੇ ਵੀ ਨੀ ਜਾਂਦੇ ਹੈਗੇ, ਕੀ ਘਾਲਾ ਮਾਲਾ ਚੱਲਦਾ, ਜਿਹੜੇ ਟਿਕਟ ਵਾਲੇ ਹੁੰਦੇ ਨੇ ਪੈਰਾਲੀਗਲ ਇਹਨਾਂ ਨਾਲ ਕੀ ਕਰਦੇ ਨੇ ਕੀ ਨਹੀਂ ਕਰਦੇ ਇਹ ਨੀ ਮੈਨੂੰ ਪਤਾ, ਪਰ ਮੇਰੇ ਕੋਲ ਉਦਾਹਰਣਾਂ ਪਈਆਂ ਨੇ ਵੀ ਪੁਲਿਸ ਵਾਲੇ ਜਾਂਦੇ ਨੇ, ਮਗਰੋਂ ਕਹਿਣਗੇ ਜੀ ਸਾਨੂੰ ਤਾਂ ਐਮਰਜੈਂਸੀ ਹੋ ਗਈ ਸੀ, ਜਦੋਂ ਇੱਕ ਐਕਸੀਡੈਂਟ ਤੁਸੀਂ ਪੰਜ ਪੰਜ ਕਾਰਾਂ ਲੈ ਕੇ ਚਲੇ ਜਾਓਗੇ ਫਿਰ ਤਾਂ ਐਮਰਜੈਂਸੀ ਹੋਣੀ ਹੋਈ ਹੈ। ਮਤਲਬ ਮੈਂ ਦੇਖੋ ਚੰਗੇ ਪੁਲਿਸ ਵਾਲੇ ਬਹੁਤ ਨੇ, ਕਈ ਬੜੇ ਵਧੀਆ ਤਰੀਕੇ ਨਾਲ ਕੰਮ ਕਰਦੇ ਨੇ, ਉਹਨਾਂ ਦਾ ਕੰਮ ਆ, ਕਿੰਤੂ ਕਰਨਾ ਨਹੀਂ ਬਣਦਾ, ਪਰ ਜਿੱਥੇ ਲੋਕਾਂ ਦਾ ਨੁਕਸਾਨ ਹੁੰਦਾ ਕਿੰਤੂ ਕਰਨਾ ਵੀ ਬਣਦਾ। ਸਿਟੀ ਵਾਲਿਆਂ ਨੂੰ ਥਾਂ ਥਾਂ ਤੇ ਕੈਮਰੇ ਲਾਉਣੇ ਚਾਹੀਦੇ ਨੇ, ਮੋਂਟਰੀਅਲ ਦੇ ਵਿੱਚ ਕੈਮਰੇ ਲੱਗੇ ਹੋਏ ਨੇ, ਤੁਹਾਨੂੰ ਪਤਾ ਹੈ ਡਰਾਈਵਰਾਂ ਨੂੰ, ਟਰੱਕ ਡਰਾਈਵਰਾਂ ਨੂੰ ਪਤਾ ਹੈ, ਹੋਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਲੱਗੇ ਹੋਏ ਨੇ, ਇੱਥੇ ਵੀ ਲੱਗੇ ਨੇ ਆਪਣੇ ਕਈ ਸੜਕਾਂ ਦੇ ਉੱਤੇ, ਟਿਕਟ ਆਟੋਮੈਟਿਕ ਘਰਾਂ ਚ ਆ ਜਾਂਦੀ। ਇਸ ਪਾਸੇ ਫੰਡਿੰਗ ਰਿਸੋਰਸਿਸ ਵਧਾ ਕੇ ਸਿਟੀ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ, ਜਾਨੀ ਤੇ ਮਾਲੀ ਨੁਕਸਾਨ ਹੁੰਦਾ। ਸਾਡੇ ਨਾਲ ਇੱਕ ਨਾ ਕਾਲਰ ਨੇ ਸੁਨੇਹਾ ਦੇਣਾ ਚਾਹੁੰਦੇ ਨੇ ਕੋਈ। ਹਾਂਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ। ਹਾਂਜੀ ਵੀਰ ਜੀ, ਆਉਂਦਾ ਜਾਣਾ ਤੁਸੀਂ?
ਹਾਂਜੀ ਬਰਾ ਜੀ,
ਸਤਿ ਸ੍ਰੀ ਅਕਾਲ, ਸੋਰੀ ਮੈਂ ਪਹਿਲਾਂ ਧਿਆਨ ਨੀ ਦਿੱਤਾ ਗਿਆ ਮੈਥੋਂ।
ਬਾਜੀ ਸ਼ਾਰਟ ਦੇ ਵਿੱਚ ਮੈਂ ਕਮੈਂਟ ਕਰਨਾ ਚਾਹੁੰਦਾ, ਤੇ ਕੈਮਰੇ ਵੀ ਠੀਕ ਹੈ ਚਲੋ ਲਾਉਂਦੇ, ਪਰ ਜਿਹੜਾ ਸਿਟੀਜ਼ਨ ਦਾ ਪਾਰਟਿਸਪੇਸ਼ਨ ਹੈ ਇਹ ਬਹੁਤ ਇਫੈਕਟਿਵ ਹੁੰਦਾ, ਭਾਵਾਂ ਕਿ ਤੁਹਾਡੇ ਕਹੇ ਤੇ ਉਸ ਵੇਲੇ ਨਹੀਂ ਆਉਂਦੇ। ਇਹਦੇ ਵਿੱਚ ਤੁਹਾਡੇ ਕੋਲ ਸੈੱਲ ਫੋਨ ਹੁੰਦਾ ਜਿੱਥੇ ਤੁਹਾਨੂੰ ਵਾਕਈ ਲੱਗੇ ਨਾ, ਜ਼ਰੂਰ ਉਹਦੀ ਥੋੜੀ ਜਿਹੀ ਵੀਡੀਓ ਬਣਾ ਲਓ, ਉਹਨਾਂ ਦੀ ਵੈਬਸਾਈਟ ਹੈ ਉਹਦੇ ਤੇ ਪਾ ਦੇਣੀ ਚਾਹੀਦੀ ਆ। ਹਾਂਜੀ, ਪੁਲਿਸ ਵਾਲੇ ਦੀ ਵੈਬਸਾਈਟ ਹੈਗੇ ਆਪਣੇ। ਹਾਂਜੀ, ਤੇ ਉਹਦੇ ਵਿੱਚ ਇਹ ਹੋਊਗਾ ਕਿ ਉਦੋਂ ਨਹੀਂ ਆਏ ਨਾ, ਜਦੋਂ ਵੀ ਕਿਤੇ ਕਈ ਵਾਰ ਜਾਂਦੇ ਹੁੰਦੇ ਟ੍ਰੈਫਿਕ ਪਿੱਛੋਂ ਚੈੱਕ ਕਰਦੇ ਹੁੰਦੇ ਕਿਸੇ ਡਰਾਈਵਰ ਨੂੰ ਦੇਖਿਆ, ਉਹਨੇ ਜਦੋਂ ਰੋਕਣਾ ਫਿਰ ਉੱਥੇ ਫਲੈਗ ਹੁੰਦਾ ਪਹਿਲੇ ਵੀ ਇਹ ਬੰਦੇ ਦੀ ਆਹ ਕਰਤੂਤ ਆ। ਹਾਂਜੀ, ਤੇ ਜਿਹੜੀਆਂ ਮਲਟੀਪਲ ਕੰਪਲੇਂਟ ਆਈਆਂ ਹੋਣ ਤੇ ਫਿਰ ਉਹ ਜ਼ਰੂਰ ਫੜਿਆ ਜਾਂਦਾ। ਮੈਂ ਬਰਾ ਜੀ ਜਿਵੇਂ ਦੱਸਿਆ, ਮੈਂ ਵਾਕਿੰਗ ਕਰਦਾ ਰਹਿਣਾ, ਕਈ ਵਾਰੀ ਡਿਫਰੈਂਟ ਇਲਾਕੇ ਚ ਵੀ ਮੈਂ ਜਾਣਾ, ਉੱਥੇ ਵਾਕਿੰਗ ਕਰਨੀ, ਦੇਖਣਾ ਡਰਾਈਵਿੰਗ ਕਿੱਦਾਂ ਕਰਦੇ। ਮਤਲਬ ਮੈਂ ਜ਼ਿਆਦਾ ਤੇ ਨਹੀਂ ਕਹੂੰਗਾ ਵੀ ਹਫ਼ਤੇ ਦੇ ਵਿੱਚ ਇੱਕ ਵਾਰੀ ਜ਼ਰੂਰ ਇੱਕ ਇਹੋ ਜਿਹਾ ਚਾਂਸ ਹੁੰਦਾ ਵੀ ਜਿੱਥੇ ਤੁਸੀਂ ਜੇ ਕੇਅਰਫੁਲ ਨਹੀਂ ਸੀ ਨਾ, ਤੁਹਾਡੀ ਕਾਰ ਮਾਰਨੀ ਸੀ। ਹਾਂਜੀ,
ਬਸ ਤੁਸੀਂ ਨਾ ਬਸ ਆਹ ਸ਼ਬਦ ਨਾ ਮੈਥੋਂ ਕਹੇ ਨੀ ਗਏ, ਤੁਸੀਂ ਕਹਿਤੇ, ਧੰਨਵਾਦ ਤੁਹਾਡਾ। ਹਾਂਜੀ, ਇਹ ਜ਼ਿਆਦਾ ਹੋਣ ਲੱਗ ਗਿਆ, ਪਹਿਲਾਂ ਨੀ ਸੀ ਹੁੰਦਾ ਇਹ, ਅੱਜ ਤੋਂ ਦੋ ਸਾਲ ਪੰਜ ਸਾਲ ਪਹਿਲਾਂ ਨੀ ਸੀ ਹੁੰਦਾ ਇਹ ਜਿਹਾ ਕੁਛ।
ਹੁਣ ਪਤਾ ਕੀ ਕਰਦੇ ਆ ਲੋਕੀ ਭਾਵਾਂ ਕਿ ਸੈੱਲ ਫੋਨ ਬੈਨ ਆ ਥੱਲੇ ਲੈਬ ਚ ਰੱਖ ਕੇ ਨਾ ਬੜੇ ਆਰਾਮ ਨਾਲ ਜਿਹੜਾ ਬੜੇ ਲੈਪਟਾਪ ਜਿਹੜੇ ਐਕਸਪਰਟ ਹੁੰਦੇ ਉਧਰ ਉਹ ਕਰੀ ਜਾਂਦੇ ਉਧਰ ਇੱਕ ਹੱਥ ਨਾਲ ਡਰਾਈਵਿੰਗ ਕਰੀ ਜਾਂਦੇ ਪਰ ਬ੍ਰੇਨ ਤਾਂ ਤੁਹਾਡਾ ਉੱਦਾਂ ਹੀ ਅੱਧਾ ਡਰਾਈਵਿੰਗ ਤਾਂ ਤੁਹਾਨੂੰ ਆਉਂਦੀ ਨੀ ਉੱਤੇ ਤੁਸੀਂ ਆ ਸੈੱਲ ਫੋਨ ਦੇ ਵਿੱਚ ਯਾਨੀ ਕਲੈਵਰ ਜ਼ਿਆਦਾ ਬਣਦੇ ਹੈ ਨਾ ਜਿੱਦਾਂ ਕਹਿੰਦੇ ਜਿੰਨਾ ਜ਼ਿਆਦਾ ਕਲੈਵਰ ਮਰਦਾ ਵੀ ਸਾਂਝ ਹੋਈ ਆ ਜੀ
ਮੈਂ
ਡਰਾਈਵਿੰਗ ਦੇ ਵਿੱਚ ਫੋਕਸ ਹੋਣੀ ਚਾਹੀਦੀ ਬਰਾੜ ਜੀ ਮੈਂ ਜਦੋਂ ਨਾ ਵਾਕਿੰਗ ਕਰਦਾ ਹੁੰਦਾ ਉਸ ਵੇਲੇ ਮੇਰੀ ਪੂਰਾ ਧਿਆਨ ਹੁੰਦਾ ਵੀ ਜਿਹੜਾ ਡਰਾਈਵਰ ਕੀ ਕਰ ਰਿਹਾ ਤੇ ਜਦੋਂ ਮੈਂ ਕਾਰ ਡਰਾਈਵ ਕਰ ਰਿਹਾ ਨਾ ਫਿਰ ਮੇਰਾ ਪੂਰਾ ਧਿਆਨ ਹੁੰਦਾ ਵੀ ਜਿਹੜਾ ਪੈਡੈਸਟ੍ਰੀਅਨ ਨੇ ਆਲੇ ਦੁਆਲੇ ਕੀ ਕਰਿਆ ਇਹ ਤੁਹਾਡੇ ਦੋਵਾਂ ਦਾ ਕੰਬੀਨੇਸ਼ਨ ਹੈ ਜਿਹੜੇ ਦੇਸ਼ ਦੇ ਜਿਹੜੇ ਲੋਕੀ ਆਪਾਂ ਘਰ ਸੇਫ ਚੱਲ ਜਾਂਦੇ ਹਾਂ ਨਹੀਂ ਤੇ ਜਦੋਂ ਇੱਕ ਵਿੱਚੋਂ ਥੋੜੀ ਜਿਹੀ ਗਲਤੀ ਕਰ ਜਾਂਦਾ ਤੇ ਉੱਥੇ ਜ਼ਰੂਰ ਫਿਰ ਪੰਗਾ ਪੈ ਜਾਂਦਾ ਜਿਹਦੇ ਵਿੱਚ ਜ਼ਰੂਰ ਫੋਟੋ ਖਿੱਚੋ ਤੇ ਜਿੱਥੇ ਆਪਣਾ ਸਟਾਫ ਸੈਨ ਇਗਨੋਰ ਕਰ ਜਾਂਦੇ ਆ ਮੈਂ ਕਈ ਵਾਰ ਇੱਦਾਂ ਕਰਾਂ ਨਾ ਇੰਨੀ ਟਾਈਮ ਹੀ ਨਹੀਂ ਹੁੰਦਾ ਤੁਹਾਡੇ ਕੋਲ ਫੋਟੋ ਖਿੱਚਣ ਦਾ ਜਾਂ ਵੀਡੀਓ ਦਾ ਮੈਂ ਫੋਨ ਹੀ ਮਾੜਾ ਸਿੱਧਾ ਕਰਦਾ ਨਾ ਬਹੁਤ ਹੀ ਉਦਾਂ ਡਰ ਕੇ ਭੱਜ ਜਾਂਦੇ ਆ ਵੀ ਇਹਨੇ ਵੀਡੀਓ ਬਣਾ ਰਹੇ ਹੁਣ ਪਤਾ ਨੀ ਕੀ ਹੋ ਜਾਣਾ ਹਾਂਜੀ ਸੋ ਜਿਹੜਾ ਥੋੜਾ ਜਿਹਾ ਪਬਲਿਕ ਕੰਸਰਨ ਆ ਨਾ ਇਹ ਗੋਸ ਲੌਂਗ ਵੇ ਭਰਾ ਜੀ
ਹਾਂਜੀ 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 ਪਿਛਲੇ ਇੱਕ ਮਹੀਨੇ ਜੀ ਚਾਰ ਤਾਂ ਮੈਂ ਯੂ ਕੱਟ ਮਾਰਦਿਆਂ ਦੇ ਕਾਰਨਰ ਤੇ ਐਕਸੀਡੈਂਟ ਆ ਦੋ ਤਾਂ ਮੈਂ ਗਣਾਤੇ ਤੇ ਦੋ ਹੋਰ ਸੀ ਪਿਛਲੇ ਇੱਕ ਮਹੀਨੇ ਦੇ ਵਿੱਚ ਚਾਰ ਤਾਂ ਮੈਂ ਦੇਖ ਚੁੱਕਿਆ ਜੀ
ਫਿਰ ਇਹ ਵੇਖੋ ਬਰਾੜ ਜੀ ਵੀ ਜਿਹੜੇ ਡਰਾਈਵਰ ਆ ਹਨਾ ਜਦੋਂ ਤੁਹਾਨੂੰ ਸਿਖਾਇਆ ਜਾਂਦਾ ਵੀ ਤੁਸੀਂ ਰੋਡ ਤੇ ਯੂ ਟਰਨ ਮਾਰਨੀ ਤੁਹਾਡਾ ਕੀ ਮਤਲਬ ਕਿਸੇ ਡਰਾਈਵਰ ਜਾ ਕੇ ਵੜ ਜਾਓਗੇ ਫਿਰ ਨਿਕਲ ਨੀ ਹੁੰਦਾ ਫਿਰ ਆਲਾ ਦੁਆਲਾ ਦੇਖੀ ਜਾਓ ਜੀ ਅਗਲੇ ਨੇ ਕਾਹਲੀ ਦਾ ਨਿਕਲਣਾ ਫਿਰ ਕੀ ਕਰੂੰਗੇ ਜੀ ਹਾਂਜੀ ਜਦੋਂ ਕਿਸੇ ਉਹਨਾਂ ਨੇ ਯੂ ਟਰਨ ਉੱਥੇ ਹੀ ਮਾਰਨੀ ਜਿੱਥੇ ਕਿ ਉਹ ਵਾਕਈ ਯੂ ਟਰਨ ਕਰ ਸਕਦੇ ਥ੍ਰੀ ਪੁਆਇੰਟ ਹਾਂਜੀ ਤੇ ਡਰਾਈਵਰ ਉਹਨਾਂ ਨੂੰ ਦੱਸਦੇ ਵੀ ਉਹ ਲਾਇਸੈਂਸ ਲਿਆ ਤੇ ਮੁੜ ਕੇ ਬਸ ਜੀ ਅਸੀਂ ਹੁਣ ਐਕਸਪਰਟ ਹੋ ਗਏ ਦਿਹਾੜੀ ਦੇ ਵਿੱਚ ਹੀ ਹਾਂਜੀ ਇਹ ਬਹੁਤ ਕੇਅਰਫੁਲ ਬਿਜ਼ਨਸ ਹੈ ਇਹਦੇ ਵਿੱਚ ਜੇ ਅਸੀਂ ਇਹਨਾਂ ਨੂੰ ਮਾੜਾ ਮੋਟਾ ਇੱਕ ਦਿਨ ਨਾ ਈ ਬਾਈਕ ਦੇ ਮੁੰਡੇ ਇੱਕ ਪਹਿਲੋਂ ਲੰਘ ਗਿਆ ਤੇ ਇੱਕ ਗੱਬਿਓ ਦੀ ਉਹ ਲੰਘ ਗਿਆ ਦੋ ਮੁੰਡੇ ਫਿਰ ਮੈਂ ਉਹਨਾਂ ਨੂੰ ਚੰਗਾ ਅਮੈਰੀਕਨ ਸਲੋਕ ਜਿਹੜਾ ਫਿਰ ਆਮ ਸੋਰੀ ਰੇਡੀਓ ਤੇ ਨਹੀਂ ਕਹਿ ਸਕਦਾ ਜੋ ਸੁਣਾਇਆ ਨਾ ਫਿਰ ਰੋਕ ਸੋਰੀ ਕਹਿ ਕੇ ਗਏ ਮੈਂ ਕਿਹਾ ਆਪਣੇ ਫਰੈਂਡਾਂ ਨੂੰ ਦੱਸ ਦਿਓ ਤੁਹਾਡਾ ਈ ਬਾਈਕ ਬੁਈਕ ਜਿਹੜਾ ਨਾ ਇੱਥੇ ਮੁੜ ਕੇ ਨਹੀਂ ਚੱਲਣਾ ਫਿਰਦਾ ਇਹਨਾਂ ਸੰਜੇ ਵੀ ਇੱਥੇ ਸਾਰੇ ਤੁਰੇ ਫਿਰਦੇ ਆ ਇਹਨੂੰ ਬੰਦੇ ਵਾਂਗੂ ਸਾਰੇ ਜਿਹੜੇ ਰੂਲ ਆਫ ਰੋਡ ਆ ਫੋਲੋ ਆ ਜਿਹੜੇ ਨਾਲ ਬਣਾਏ ਹੋਏ ਆ ਬਾਈਕਰ ਆਹ ਪ੍ਰੋਪਰਟੀ ਟੈਕਸ ਅਸੀਂ ਦਿੰਦੇ ਹਾਂ ਤੁਸੀਂ ਕਦੇ ਇਹਨੂੰ ਯੂਜ਼ ਹੀ ਨਹੀਂ ਕੀਤਾ ਕਦੇ ਕਿਸੇ ਇੰਡੀਅਨ ਬੰਦੇ ਨੇ ਮੈਂ ਤਾਂ ਹੈਲਮਟ ਨਹੀਂ ਪਾਇਆ ਦੇਖਿਆ ਹੋਰ ਤਾਂ ਚਲੋ ਗੱਲਾਂ ਛੱਡੋ ਹਾਂਜੀ ਤੁਸੀਂ ਮੈਂ ਕਿਹਾ ਦੇਖ ਕੇ ਮਰ ਗਏ ਤੁਹਾਡੇ ਸਿਰ ਤੇ ਸੱਟ ਲੱਗ ਗਈ ਹੈ ਤੇ ਤੁਹਾਡੇ ਘਰਦਿਆਂ ਬੁੱਢੀਆਂ ਦਾ ਨਾ ਚਾਰ ਪਿੰਡ ਤੱਕ ਬੈਨ ਸੁਣਨਾ ਜਾਂਦੇ ਹਾਂ ਹਾਂਜੀ ਬੜੀ ਸ਼ਰਮਿੰਦਾ
ਧੰਨਵਾਦ ਜੀ ਧੰਨਵਾਦ ਬਲਵਿੰਦਰ ਸਿੰਘ ਜੀ ਮਿਹਰਬਾਨੀ ਬਹੁਤ ਮਿਹਰਬਾਨੀ ਕਲੱਬ ਵਾਲੇ ਸੱਜਣ ਸਾਡੇ ਨਾਲ ਆਉਣਾ ਚਾਹੁੰਦੇ ਸੀ ਸ਼ਾਇਦ ਉਹ ਕਾਲ ਡ੍ਰੌਪ ਕਰ ਗਏ ਦੋਸਤੋ ਹੋਲਡ ਤੇ ਤੁਸੀਂ ਕਿ ਡ੍ਰੌਪ ਕਰ ਗਏ ਕਾਲ ਪੰਜਾਬੀ ਸਪੋਰਟਸ ਕਲੱਬ ਵਾਲੇ ਦੁਬਾਰਾ ਕਾਲ ਕਰ ਲਓ 416-620-1778 ਤੇ ਲਓ ਜੀ ਆਪਾਂ ਛੋਟੀ ਜੀ ਬ੍ਰੇਕ ਤੋਂ ਬਾਅਦ ਆਉਂਦੇ ਹਾਂ
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼ ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ
ਪੀਜ਼ਾ ਡਿਪੂ ਦਾ ਪੀਜ਼ਾ
ਪੀਜ਼ਾ ਡਿਪੂ ਕਾਲ 310-9711
310-9711 ਪੀਜ਼ਾ ਡਿਪੂ ਦਾ ਪੀਜ਼ਾ
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਓ ਬੱਲੇ ਬੱਲੇ ਬਾਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵਲੋਕ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ
ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕਵਿਟ ਹਾਲ, 510 ਡਿਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਕਬੱਡੀ ਪ੍ਰੇਮੀਆਂ ਲਈ ਖੁਸ਼ਖਬਰੀ, ਇਸ ਵਾਰ ਦਾ ਕੈਨੇਡਾ ਕਬੱਡੀ ਕੱਪ 3 ਅਗਸਤ ਨੂੰ ਪਹਿਲੀ ਵਾਰ ਲੰਡਨ, ਓਨਟਾਰੀਓ ਵਿੱਚ ਹੋਣ ਜਾ ਰਿਹਾ ਹੈ। ਯੰਗ ਕਬੱਡੀ ਕਲੱਬ ਵੱਲੋਂ ਕਰਵਾਏ ਜਾ ਰਹੇ ਇਸ ਕੱਪ ਵਿੱਚ ਹੁੰਮ ਹੁਮਾ ਕੇ ਪਹੁੰਚੋ। ਕੈਨੇਡਾ ਕਬੱਡੀ ਕੱਪ 2024 ਇੰਗਲੈਂਡ, ਇੰਡੀਆ, ਪਾਕਿਸਤਾਨ, USA, ਕੈਨੇਡਾ ਈਸਟ ਤੇ ਕੈਨੇਡਾ ਵੈਸਟ ਦੀਆਂ ਟੀਮਾਂ ਭਾਗ ਲੈਣਗੀਆਂ। ਟਿਕਟ ਸਿਰਫ $35, $55, $75 ਤੇ VIP। ਅੱਜ ਹੀ ਖਰੀਦੋ। ਜਾਣਕਾਰੀ ਲਈ 416-704-5550 ਜਾਂ ਫਿਰ 416-831-3609। ਕੈਨੇਡਾ ਕਬੱਡੀ ਕੱਪ 2024।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਦੇਖੋ ਦੋਸਤੋ, ਤੁਸੀਂ ਬੜੇ ਧਿਆਨ ਨਾਲ ਪ੍ਰੋਗਰਾਮ ਸੁਣਦੇ ਹੋ, ਧੰਨਵਾਦ ਤੁਹਾਡਾ, ਪਰ ਆਹ ਸੁਨੇਹਾ ਤੁਸੀਂ ਹੋਰ ਵੀ ਧਿਆਨ ਨਾਲ ਸੁਣਨਾ। ਜੇ ਤੁਹਾਡੇ ਕੰਮ ਦਾ, ਪਹਿਲੀ ਗੱਲ ਦਾ ਕੰਮ ਦਾ ਹੋਊਗਾ ਤਾਂ ਵੀ ਠੀਕ ਹੈ, ਤੁਹਾਡੇ ਕੰਮ ਦਾ ਨਹੀਂ, ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਦੇ ਕੰਮ ਦਾ ਜ਼ਰੂਰ ਹੋਊਗਾ। ਇਹ ਕੀ ਹੈ, ਇਹ ਸ਼ਵੇਸ ਜੀ ਵੱਲੋਂ ਸੁਨੇਹਾ ਹੈ, ਉਹਨਾਂ ਦਾ ਨੰਬਰ 647-769-0240 ਹੈ, 647-769-0241। ਦੇਖੋ ਇਹ ਕਹਿੰਦਾ, ਜੇ ਤੁਹਾਡੀ ਇਨਕਮ $60,000 ਤੋਂ ਘੱਟ ਆ ਤੇ ਤੁਹਾਡੇ ਦੋ ਬੱਚੇ ਨੇ, ਤੁਹਾਡੇ ਬੱਚੇ ਨੇ ਜਿਨ੍ਹਾਂ ਦੀ ਉਮਰ 12 ਸਾਲ ਤੋਂ ਘੱਟ ਆ, ਫਿਰ ਤੁਹਾਨੂੰ ਗੌਰਮੈਂਟ ਗ੍ਰਾਂਟ ਮਿਲ ਸਕਦੀ ਹੈ 12,000 ਤੋਂ ਲੈ ਕੇ 40,000 ਤੱਕ, ਤੇ 3 ਹਫ਼ਤਿਆਂ ਦੇ ਵਿੱਚ ਇਹ ਤੁਹਾਡੇ ਗੌਰਮੈਂਟ ਗ੍ਰਾਂਟ ਤੁਹਾਡੇ ਅਕਾਊਂਟ ਦੇ ਵਿੱਚ ਹੋਊ। ਇਹ ਜਿਹੜੀ ਗ੍ਰਾਂਟ ਆ ਸਿਰਫ ਓਨਟਾਰੀਓ, ਅਲਬਰਟਾ ਤੇ BC ਵਾਸੀਆਂ ਲਈ ਹੈਗੀ ਆ। ਜਿਆਦਾ ਜਾਣਕਾਰੀ ਲੈਣੀ ਹੈ ਤੁਸੀਂ ਸ਼ਵੇਸ਼ ਜੀ ਨੂੰ ਕਾਲ ਕਰ ਲਿਓ 647-769-0243 ਤੇ 647-769-0241। ਤੁਹਾਨੂੰ ਪਤਾ ਅੱਜਕੱਲ ਆਰਥਿਕ ਸੰਕਟ ਦਾ ਸਮਾਂ ਚੱਲ ਰਿਹਾ, ਕੰਮ ਕੁੰਮ ਘੱਟ ਹੈਗੇ ਆ, ਤੇ ਜੇ ਕੋਈ ਦੋਸਤ ਮਿੱਤਰ ਹੈਗਾ ਤੁਹਾਡਾ, ਕੋਈ ਫੈਮਿਲੀ ਹੈ ਜਿਨ੍ਹਾਂ ਦੀ ਇਨਕਮ, ਮੈਂ ਦੁਬਾਰਾ ਦੱਸ ਦੇਣਾ, 60,000 ਤੋਂ ਘੱਟ ਆ ਸਾਲਾਨਾ, ਬੱਚੇ ਨੇ ਜਿਨ੍ਹਾਂ ਦੇ 12 ਸਾਲ ਤੋਂ ਘੱਟ ਉਮਰ ਦੇ, ਤੇ 12,000 ਤੋਂ ਲੈ ਕੇ 40,000 ਤੱਕ ਦੀ ਗੌਰਮੈਂਟ ਗ੍ਰਾਂਟ ਉਹਨਾਂ ਨੂੰ ਮਿਲ ਸਕਦੀ ਹੈ, ਤੇ ਤੁਹਾਡੇ ਅਕਾਊਂਟ ਦੇ ਵਿੱਚ 3 ਹਫ਼ਤਿਆਂ ਚ ਪੈਸਾ ਆ ਜਾਣਾ। ਇਹ ਦੱਸੋ ਹੁਣ ਤੁਸੀਂ, ਜੇ ਤੁਸੀਂ ਫਾਈਨੈਂਸ਼ੀਅਲੀ ਸਟਰੋਂਗ ਹੋ, ਤੁਹਾਡੀ ਇਨਕਮ ਬਹੁਤ ਵਧੀਆ, ਤਾਂ ਬਹੁਤ ਚੰਗੀ ਗੱਲ ਆ, ਪਰ ਜਿਨ੍ਹਾਂ ਦੀ ਇਨਕਮ ਘੱਟ ਆ, ਕੋਈ ਦੋਸਤ ਮਿੱਤਰ ਹੈਗਾ, ਕੋਈ ਫੈਮਿਲੀ ਨੂੰ ਜਾਣਦੇ ਹੋ, ਉਹਨਾਂ ਤੱਕ ਸੁਨੇਹਾ ਪਹੁੰਚਾ ਦਿਓ। 647-769-0241 ਨੰਬਰ ਆ ਸ਼ਵੇਸ਼ ਜੀ ਦਾ, 647-769-0241। ਤੇ ਲਓ ਜੀ, ਜੇ ਤੁਹਾਨੂੰ ਕੋਈ ਇਮੀਗ੍ਰੇਸ਼ਨ ਦੀ ਜ਼ਰੂਰਤ ਹੈਗੀ ਆ, ਫੇਰ ਤੁਸੀਂ ਮਨਮਿੰਦਰ ਖੋਸਾ ਜੀ ਨੂੰ ਕਾਲ ਕਰਨਾ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, 647-646-3000 ਨੰਬਰ ਆ, 647-646-3000। ਜੇ ਤੁਹਾਡੇ ਕੋਲ ਕੋਈ ਸਕਿੱਲ ਆ, ਕੋਈ ਐਕਸਪੀਰੀਅੰਸ ਹੈਗਾ ਕੰਮ ਦਾ, ਕੋਈ ਤਜਰਬਾ ਹੈਗਾ ਬਾਹਰਲੇ ਦੇਸ਼ਾਂ ਦਾ ਹੋਵੇ, ਭਾਵੇਂ ਇੱਥੇ ਤੁਸੀਂ ਆਏ ਹੋਏ ਹੋ ਤੇ ਲੀਗਲ ਕਾਨੂੰਨੀ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ, ਵਰਕ ਪਰਮਿਟ ਵਗੈਰਾ ਲੈਣਾ ਤੇ ਜਾਂ ਹੋਰ ਢੰਗ ਤਰੀਕੇ ਨਾਲ ਕਾਨੂੰਨੀ ਤਰੀਕੇ ਨਾਲ ਕੰਮ ਕਰਨ ਦੇ, ਇਹਨਾਂ ਨਾਲ ਤਾਲਮੇਲ ਕਰੋ। ਇਹ ਮਾਹਰ ਨੇ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, 647-646-3000 ਇਹਨਾਂ ਦਾ ਨੰਬਰ ਆ। ਤੇ ਜਾਂਦੇ ਜਾਂਦੇ ਆਪਣੇ ਬਿਜ਼ਨਸ ਦਾ ਸੁਨੇਹਾ ਦੇ ਕੇ ਚੱਲਦਾ ਜੀ, ਬਈ ਆਫ ਦਾ ਮਾਰਕੀਟ ਪ੍ਰੋਪਰਟੀਜ਼, ਪਾਵਰ ਆਫ ਸੇਲ ਪ੍ਰੋਪਰਟੀਜ਼ ਕਾਫੀ ਨੇ ਮਾਰਕੀਟ ਦੇ ਵਿੱਚ, MLS ਤੋਂ ਨਹੀਂ ਲੱਭਣੀਆਂ ਤੁਹਾਨੂੰ, ਕਾਲ ਕਰ ਲਿਓ 647-384-3436 ਤੇ ਜਾਂ 905-915-8484। ਸਮਾਂ ਹੋ ਗਿਆ ਜੀ ਸਮਾਪਤ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
770 ਐਮਡੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ٹرک کا گھومتا پہیہ کینیڈا کی معیشت کی ترقی کا ضامن،
آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے. ٹرک مینول یا پھر آٹومیٹک, ٹرک کی بہترین سروس کے لیے کوئک ٹرک لیو تھرو آؤٹ انٹیریو, نو اپوائنٹمنٹ نیڈیڈ, ڈرائیو تھرو فیسلٹی, ون اسٹاپ شاپ. اب تیسری لوکیشن ایگزٹ 579 فرام ہائی وے 401 ان نیپنی, کوئک ٹرک لیو 519-622-0660, quicktruckcube.com.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ. ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ. ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ. ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ. ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ. ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241, 647-769-0241.
10 ਕੁ ਦਿਨ ਹੋ ਗਏ ਤੈਨੂੰ ਸੁਨੇਹਾ ਲਾਏ ਨੂੰ, ਪਰ ਤੂੰ ਇਗਨੋਰ ਹੀ ਕਰ ਰਿਹਾ. ਹੁਣ ਫੋਨ ਇਗਨੋਰ